दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र ते सारे ही रल के आखिए धन श्री सतगुरु उदय सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि राजे फतेह शाह ने अपने दासां नूं भेजा है सतगुरु गोविंद सिंह सच्चे पातशाह जी नूं अर्ज कीती गई कि राजे फतेह शाह दी लड़की दी शादी है तुसीं दर्शन दिओ। सतगुरु गोविंद सिंह सच्चे पातशाह जी ने वचन किया कि सारे पहाड़ी राजे उस विआह दे विच इकट्ठे होणगे राजा भीमचंद भी उत्थे होवेगा। राजा भीमचंद मेरा विरोधी है इस करके जेकर मैं जावांगा हो सकदा है किसी प्रकार का कोई फसाद खड़ा हो जावे इस करके सतगुरु ने आख्या मैं ते नहीं जावांगा पर मैं अपने वालों अपने दीवान नूं बहुते सारे सिखां ते सेवकां दे समेत विआह दे विच भेजांगा। ये सारी जिहड़ी खबर सी ये जाके राजे फतेह शाह दे दासां ने राजे नूं सुना दित्ती है। इत्थों तक कथा पहुंच चुकी सी अज इत्थों अगे मैं प्रारंभ करदा हां। सकल पांत त्यारी करवाई फतेह शाह और मोद बढ़ाई। ग्रंथाकार भाई संतोख सिंह जी लिखते ने कि राजे फतेह शाह दी लड़की दा व्याह है उसने हर एक प्रकार दी जड़ी तैयारी है वो बहुत खुशी दे नाल कीती। बहुत आए मेल मैं राजे उत बरात मैं ब्रिंद बिराजे। हुण राजा जिहड़ा फतेह शाह है ਉਹ ਸੋਚਦਾ ਹੈ ਕਿ ਬਹੁਤੇ ਸਾਰੇ ਮੇਲ ਦੇ ਰੂਪ ਦੇ ਵਿੱਚ ਮੇਰੇ ਘਰ ਦੇ ਵਿੱਚ ਰਾਜੇ ਇਕੱਠੇ ਹੋ ਰਹੇ ਨੇ। ਦੂਸਰੇ ਪਾਸੇ ਰਾਜੇ ਭੀਮਚੰਦ ਨੇ ਬਰਾਤ ਨੂੰ ਲੈ ਕੇ ਆਉਣਾ ਹੈ ਇਸ ਕਰਕੇ ਰਾਜਾ ਭੀਮਚੰਦ ਵੀ ਬਹੁਤੇ ਸਾਰੇ ਆਪਣੇ ਨਾਲ ਦੇ ਸਾਥੀ ਰਾਜਿਆਂ ਨੂੰ ਬਰਾਤ ਦੇ ਰੂਪ ਦੇ ਵਿੱਚ ਲੈ ਕੇ ਆਵੇਗਾ ਕਿਉਂਕਿ ਕੁਝ ਜਿਹੜੇ ਰਿਸ਼ਤੇਦਾਰ ਸੰਬੰਧੀ ਨੇ ਉਹ ਲੜਕੀ ਵਾਲਿਆਂ ਦੇ ਨਾਲ ਮਿਲਦੇ ਨੇ ਤੇ ਦੂਸਰੇ ਪਾਸੇ ਜਿਹੜੇ ਰਿਸ਼ਤੇਦਾਰ ਸੰਬੰਧੀ ਨੇ ਉਹ ਲੜਕੇ ਵਾਲਿਆਂ ਦੇ ਨਾਲ ਵੀ ਆਉਂਦੇ ਨੇ। ਇਸੇ ਗੱਲ ਦੀ ਵਿਚਾਰ ਰਾਜਾ ਫਤਿਹ ਸ਼ਾਹ ਕਰ ਰਿਹਾ ਕਿ ਮੇਰੇ ਵਾਲੇ ਪਾਸਿਓਂ ਵੀ ਬਹੁਤ ਸਾਰਾ ਮੇਲ ਜੁੜਿਆ ਹੋਇਆ ਤੇ ਜਿਹੜੇ ਬਰਾਤੀ ਆਉਣੇ ਨੇ ਉਹ ਵੀ ਬਹੁਤ ਵੱਡੇ ਵੱਡੇ ਰਾਜੇ ਆਉਣਗੇ। ਸਕਲ ਗਿਰ ਨਤਾਰਾ ਪਤ ਮਿਲੇ ਹੋਇ ਉਤ ਸ਼ਾਹ ਵਿਆਹ ਕੋ ਭਲੇ। ਰਾਜਾ ਫਤਿਹ ਸ਼ਾਹ ਸੋਚ ਰਿਹਾ ਹੈ ਕਿ ਸਾਰੀਆਂ ਹੀ ਧਾਰਾਵਾਂ ਦੇ ਜਿਹੜੇ ਰਾਜੇ ਨੇ ਉਹ ਇੱਕ ਜਗ੍ਹਾ ਦੇ ਉੱਤੇ ਮਿਲ ਕੇ ਇਕੱਠੇ ਹੋਣਗੇ, ਇਸ ਕਰਕੇ ਮੇਰੀ ਲੜਕੀ ਦਾ ਜਿਹੜਾ ਵਿਆਹ ਹੋਣਾ ਹੈ ਉਹ ਬਹੁਤ ਹੀ ਵੱਡੇ ਉਤਸ਼ਾਹ ਦੇ ਨਾਲ ਹੋਵੇਗਾ। ਕਾਨੋਯਾਨ ਕ੍ਰਿਤ ਕੋ ਪਕਵਾਨ, ਮਦਰ ਕਰੈ ਰਖਵਾਏ ਮਹਾਨ। ਬਹੁਤਾ ਸਾਰਾ ਅੰਨ, ਬਹੁਤਾ ਸਾਰਾ ਘਿਓ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਸਨ ਉਹ ਰਾਜੇ ਫਤਿਹ ਸ਼ਾਹ ਨੇ ਆਪਣੇ ਘਰ ਦੇ ਵਿੱਚ ਮੰਗਵਾਈਆਂ।
ਤ੍ਰਿਣ ਦਾਨਾ ਕੇ ਸੰਚੇ ਅੰਬਾਰ, ਖਰਚਾ ਧਨ ਕੋ ਬਣਿਓ ਉਦਾਰ।
ਉਸ ਵੇਲੇ ਅੱਜ ਕੱਲ ਦਾ ਸਮਾਂ ਨਹੀਂ ਸੀ, ਉਸ ਵੇਲੇ ਜਿਹੜੀ ਬਰਾਤ ਆਉਂਦੀ ਸੀ ਉਹ ਬਰਾਤ ਆਉਂਦੀ ਸੀ ਹਾਥੀਆਂ ਦੇ ਉੱਤੇ ਜਾਂ ਘੋੜਿਆਂ ਦੇ ਉੱਤੇ ਜਾਂ ਊਠਾਂ ਦੇ ਉੱਤੇ, ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਵਾਹਨ ਨੇ ਉਹ ਆਇਆ ਕਰਦੇ ਸਨ। ਇਸ ਕਰਕੇ ਉਹਨਾਂ ਦੇ ਘੋੜਿਆਂ ਦੇ ਵਾਸਤੇ, ਹਾਥੀਆਂ ਦੇ ਵਾਸਤੇ ਉਹਨੇ ਬਹੁਤਾ ਸਾਰਾ ਦਾਣਾ ਪੱਠਾ ਵੀ ਇਕੱਠਾ ਕੀਤਾ, ਕਿਉਂਕਿ ਬਰਾਤ ਇੱਕ ਦਿਨ ਹੀ ਨਹੀਂ ਸੀ ਰਿਹਾ ਕਰਦੀ, 2-4 ਦਿਨ ਆਮ ਹੀ ਲੱਗ ਜਾਂਦੇ ਸਨ। ਇਸ ਕਰਕੇ ਐਸਾ ਜਿਹੜਾ ਦਾਣਾ ਪੱਠਾ ਹੈ ਉਹ ਵੀ ਬਹੁਤ ਸਾਰਾ ਤਿਆਰ ਕਰਵਾਇਆ ਹੈ। ਇਸ ਤੋਂ ਇਲਾਵਾ ਜਿਹੜੇ ਬਰਾਤੀ ਆਉਣੇ ਨੇ ਉਹਨਾਂ ਦੇ ਵਾਸਤੇ ਜਿਹੜੇ ਮਿੱਠੇ ਪਕਵਾਨ ਨੇ ਉਹ ਤਿਆਰ ਕਰਵਾਉਣੇ ਸ਼ੁਰੂ ਕਰ ਦਿੱਤੇ ਨੇ।
ਇਤ ਸਤ ਗੁਰ ਔਰ ਬਿਖ ਵਿਚਾਰਾ, ਰਾਜਨੀਤ ਕੋ ਜਿਤਕ ਪਰ ਕਾਰਾ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਹੀ ਵੱਡ ਖੁੱਲ ਦਿਲੀ ਦੇ ਨਾਲ ਬਹੁਤਾ ਸਾਰਾ ਰਾਜੇ ਫਤਿਹ ਸ਼ਾਹ ਨੇ ਵਿਆਹ ਦੇ ਵਾਸਤੇ ਖਰਚ ਕੀਤਾ ਹੈ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸਾਰੀ ਹੀ ਰਾਜਨੀਤੀ ਦੇ ਵਿਚਾਰ ਨੂੰ ਜਾਣਦੇ ਨੇ, ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਵਿਚਾਰ ਵਿਚਾਰੀ।
ਕੰਨਿਆ ਵਿਆਹ ਵਿਖੇ ਕੁਛ ਦੇਣਾ, ਜਗਤ ਰੀਤ ਠਾਣੇ ਸਭ ਲੈਣਾ।
ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰ ਕਰਦੇ ਨੇ ਕਿ ਜੇਕਰ ਲੜਕੀ ਦਾ ਵਿਆਹ ਹੋਵੇ ਤੇ ਲੜਕੀ ਦੇ ਵਿਆਹ ਦੇ ਵਿੱਚ ਕੁਝ ਨਾ ਕੁਝ ਦਾਜ ਦੇ ਰੂਪ ਦੇ ਵਿੱਚ ਦੇਣਾ ਬਣਦਾ ਹੈ। ਦੁਨੀਆਂ ਦੀ ਰੀਤੀ ਇਸੇ ਤਰੀਕੇ ਦੀ ਹੈ, ਭਾਵ ਕੇ ਦਾਜ ਦੇਣਾ ਯੋਗ ਬਣਦਾ ਹੈ ਲੜਕੀ ਵਾਲਿਆਂ ਨੂੰ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰ ਰਹੇ ਨੇ ਕਿ ਮੈਨੂੰ ਸੱਦਿਆ ਹੈ ਰਾਜੇ ਫਤਿਹ ਸ਼ਾਹ ਨੇ, ਇਸ ਕਰਕੇ ਮੈਂ ਲੜਕੀ ਵਾਲਿਆਂ ਦੀ ਤਰਫਦਾ ਹਾਂ, ਇਸ ਕਰਕੇ ਮੈਨੂੰ ਚਾਹੀਦਾ ਕਿ ਲੜਕੀ ਦੇ ਵਾਸਤੇ ਕੁਝ ਆਪਣੇ ਵੱਲੋਂ ਦਾਜ ਵੀ ਭੇਜਾਂ।
ਜਾਣ ਆਪਣੀ ਊਚ ਬਡਾਈ, ਦੁਤੀਆ ਪਿਖ ਬ੍ਰਿੰਦ ਗਿਰ ਰਾਈ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰਦੇ ਨੇ ਕਿ ਬੜੇ ਮਾਣ ਤੇ ਤਾਣ ਦੇ ਨਾਲ ਰਾਜੇ ਫਤਿਹ ਸ਼ਾਹ ਨੇ ਮੈਨੂੰ ਆਉਣ ਦਾ ਨਿਯੋਤਾ ਭੇਜਿਆ ਸੀ, ਜੇਕਰ ਮੈਂ ਨਹੀਂ ਜਾਣਾ, ਮੈਂ ਆਪਣੇ ਦਾਸ ਨੂੰ ਭੇਜਣਾ ਹੈ, ਤਾਂ ਵੀ ਮੈਨੂੰ ਚਾਹੀਦਾ ਕਿ ਆਪਣੀ ਵੱਡੀ ਵਡਿਆਈ ਬਰਕਰਾਰ ਰੱਖਾਂ ਤੇ ਕੁਝ ਨਾ ਕੁਝ ਮੈਂ ਜ਼ਰੂਰ ਭੇਜਾਂ। ਜਿਹੜੀ ਮੈਂ ਵਡਮੁੱਲੀ ਚੀਜ਼ ਭੇਜਾਂਗਾ ਉਹ ਗੁਰੂ ਨਾਨਕ ਦੀ ਸ਼ਾਨ ਦੇ ਵਿੱਚ ਵੀ ਵਾਧਾ ਕਰੇਗੀ ਤੇ ਦੂਸਰੀ ਤਰਫ ਜਿਹੜੇ ਸਾਰੇ ਪਹਾੜੀ ਰਾਜੇ ਨੇ ਉਹਨਾਂ ਦੇ ਵਿੱਚ ਵੀ ਸੋਭਾ ਫੈਲੇਗੀ।
ਬਹੁ ਰੋਚਿਤ ਉਦਾਰ ਗੁਰ ਕੇਰਾ, ਯਾਂ ਤੇ ਚਾਹਤ ਦਿਓ ਕਨੇਰਾ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਚਿੱਤ ਹੈ, ਉਹਨਾਂ ਦਾ ਜਿਹੜਾ ਦਿਲ ਹੈ, ਉਹ ਬਹੁਤ ਉਦਾਰ ਹੈ, ਭਾਵ ਕੇ ਬਹੁਤ ਖੁੱਲ ਦਿਲੀ ਦੇ ਮਾਲਕ ਨੇ। ਇਸ ਕਰਕੇ ਸਤਿਗੁਰੂ ਜੀ ਬਹੁਤ ਹੀ ਵਡਮੁੱਲੀ ਜਿਹੜੀ ਚੀਜ਼ ਹੈ ਉਹ ਭੇਜਣਾ ਚਾਹੁੰਦੇ ਨੇ, ਜ਼ਿਆਦਾ ਤੋਂ ਜ਼ਿਆਦਾ ਮਹਿੰਗੀ।
ਜ਼ੇਵਰ ਜਰੇ ਜਰਾਵ ਜਵਾਹਰ, ਜਾਗਤ ਜ਼ੇਵ ਜਿਨੋ ਕੀ ਜ਼ਾਹਰ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕਰਕੇ ਬਹੁਤੇ ਸਾਰੇ ਜਿਹੜੇ ਗਹਿਣੇ ਨੇ ਉਹ ਸੋਨੇ ਦੇ ਕਢਵਾਏ ਨੇ, ਜਿਨ੍ਹਾਂ ਗਹਿਣਿਆਂ ਦੇ ਵਿੱਚ ਹੀਰੇ ਮੋਤੀ ਤੇ ਰਤਨ ਜੜੇ ਹੋਏ ਨੇ, ਜਿਹੜੇ ਕਿ ਦੂਰੋਂ ਹੀ ਬਹੁਤ ਜ਼ਿਆਦਾ ਚਮਕ ਪੈਦਾ ਕਰਦੇ ਨੇ।
ਸੁੰਦਰ ਕੁੰਦਨ ਕੇ ਕਰਵਾਏ, ਬਹੁਤ ਦਰਬ ਜਿਨ ਉਪਰ ਲਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਗਹਿਣੇ ਜਿਹੜੇ ਨੇ ਉਹ ਖਾਲਸ ਸੋਨੇ ਦੇ ਤਿਆਰ ਕਰਵਾਏ ਨੇ, ਕਿਉਂਕਿ ਆਮ ਤੌਰ ਤੇ ਅੰਗਰੇਜ਼ੀ ਦੇ ਵਿੱਚ ਕੈਰਟ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਜਿਹੜਾ ਸੋਨਾ ਹੈ ਇੰਨਾ ਸ਼ੁੱਧ ਹੈ, ਭਾਵ ਕਿ 14 ਕੈਰਟ ਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਖਾਲਸ ਜਿਹੜਾ ਪਿਓਰ ਸ਼ੁੱਧ ਸੋਨਾ ਹੈ, ਉਹਦੇ ਬਹੁਤੇ ਸਾਰੇ ਗਹਿਣੇ ਸਤਿਗੁਰਾਂ ਨੇ ਬਣਵਾਏ ਨੇ, ਜਿਨ੍ਹਾਂ ਗਹਿਣਿਆਂ ਨੂੰ ਬਣਾਉਣ ਦੇ ਵਾਸਤੇ ਬਹੁਤੀ ਸਾਰੀ ਮਾਇਆ ਖਰਚ ਕੀਤੀ ਗਈ। ਪਾਸ਼ੇ ਅੰਬਰ ਪਾਟ ਅੰਬਰ ਕਨੇ ਗੋਟਾ ਜ਼ਰੀ ਲਾਗ ਬਰ ਬਨੇ। ਇਸ ਤੋਂ ਇਲਾਵਾ ਪਸ਼ਮੀਨੇ ਦੇ ਤੇ ਰੇਸ਼ਮੀ ਬਹੁਤੇ ਸਾਰੇ ਕੱਪੜੇ ਤਿਆਰ ਕਰਵਾਏ ਗਏ ਨੇ, ਜਿਨ੍ਹਾਂ ਦੇ ਉੱਤੇ ਬਹੁਤ ਕੀਮਤੀ ਗੋਟਾ ਤੇ ਜ਼ਰੀ ਲੱਗੀ ਹੋਈ। ਬਾਸਣ ਕੰਚਨ ਰਜਤ ਕਰਾਏ ਕਾਰੀਗਰਨ ਅਨੇਕ ਬਣਾਏ। ਇਸ ਤੋਂ ਇਲਾਵਾ ਸੋਨੇ ਤੇ ਚਾਂਦੀ ਦੇ ਬਹੁਤੇ ਸਾਰੇ ਜਿਹੜੇ ਭਾਂਡੇ ਨੇ ਉਹ ਵੀ ਕਢਵਾਏ ਗਏ ਨੇ, ਚੰਗੇ ਜਿਹੜੇ ਵਧੀਆ ਕਾਰੀਗਰ ਸਨ ਉਹਨਾਂ ਨੇ ਇਹਨਾਂ ਸਾਰਿਆਂ ਭਾਂਡਿਆਂ ਨੂੰ ਤਿਆਰ ਕੀਤਾ। ਇਤੇ ਆਦਿਕ ਦਾਇਜ ਕੇ ਹੇਤ ਧਨ ਗਣ ਦੀਨ ਕਿਰਪਾ ਨਕੇਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਾ ਸਾਰਾ ਧਨ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੇ ਰੱਖਿਆ ਗਿਆ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਦਾਜ ਦੇ ਵਾਸਤੇ ਸਤਿਗੁਰਾਂ ਨੇ ਇਕੱਤਰ ਕੀਤੀਆਂ। ਸਵਾ ਲੱਖ ਕੋ ਕਰ ਤੁਮ ਬੋਲ ਵਸਤ ਅਜਾਇਬ ਜਿਨ ਬਹੁ ਮੋਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ 25 ਲੱਖ ਰੁਪਈਏ ਦਾ ਇਹ ਜਿਹੜਾ ਤੰਬੋਲ ਹੈ ਇਹ ਇਕੱਤਰ ਹੋ ਗਿਆ ਸੀ। ਨਿਉਂਦਰੇ ਨੂੰ ਆਖਿਆ ਜਾਂਦਾ ਤੰਬੋਲ। ਬਾਰ ਬਾਰ ਤੰਬੋਲ ਸ਼ਬਦ ਦਾ ਅਰਥ ਮੈਂ ਨਹੀਂ ਕਰਾਂਗਾ, ਇਸ ਜਗ੍ਹਾ ਦੇ ਉੱਤੇ ਮੈਂ ਇੱਕੋ ਵਾਰ ਕਹਿੰਦਾ ਹਾਂ ਕਿ ਨਿਉਂਦੇ ਨੂੰ ਆਖਿਆ ਜਾਂਦਾ ਤੰਬੋਲ। ਬਸਤ ਅਜਾਇਬ ਜਿਨ ਬਹੁ ਮੋਲ, ਭਾਵ ਕਿ ਇਸ ਤੰਬੋਲ ਦੇ ਵਿੱਚ ਬਹੁਤੀਆਂ ਵਡਮੁੱਲੀਆਂ ਤੇ ਕੀਮਤੀ ਚੀਜ਼ਾਂ ਨੇ, ਜਿਨ੍ਹਾਂ ਸਾਰਿਆਂ ਦੀ ਜੇਕਰ ਗਿਣਤੀ ਕੀਤੀ ਜਾਵੇ ਤੇ ਕਰੀਬ 25 ਲੱਖ ਰੁਪਈਆ ਹੋਵੇਗੀ। ਅੱਜ ਕੱਲ ਦਾ 25 ਲੱਖ ਵੀ ਬਹੁਤ ਹੈ, ਪਰ ਉਸ ਵੇਲੇ ਦੀ ਜਿਹੜੀ ਘਟਨਾ ਹੈ ਉਸ ਵੇਲੇ ਤੇ ਬਹੁਤ ਕੀਮਤ ਦਾ ਇਹ ਸਮਾਨ ਹੋਵੇਗਾ, ਜਿਹਦੀ ਗਿਣਤੀ ਕਵੀ ਜੀ ਨੇ ਲਿਖੀ ਹੈ ਕਿ ਕਰੀਬ 25 ਲੱਖ ਰੁਪਏ ਦਾ ਤੰਬੋਲ ਸੀ। ਨੰਦ ਚੰਦ ਸਭ ਤਿਆਰ ਕਰਾਏ ਸ੍ਰੀ ਸਤ ਗੁਰ ਕੋ ਦੀਨ ਦਿਖਾਏ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਤਿਗੁਰਾਂ ਨੇ ਹੁਕਮ ਕਰਕੇ ਦੀਵਾਨ ਨੰਦ ਚੰਦ ਤੋਂ ਤਿਆਰ ਕਰਵਾਈਆਂ ਨੇ। ਉਹਨੇ ਸਾਰੀਆਂ ਚੀਜ਼ਾਂ ਤਿਆਰ ਕਰਵਾ ਕੇ ਫਿਰ ਸਤਿਗੁਰਾਂ ਨੂੰ ਚੀਜ਼ਾਂ ਦਿਖਾ ਦਿੱਤੀਆਂ। ਅਵਿਲੋਕਤ ਪ੍ਰਭ ਹੁਕਮ ਬਖਾਨਾ ਦਇਆ ਰਾਮ ਪ੍ਰੋਹਤ ਮਤੀਵਾਨਾ। ਜਦੋਂ ਨੰਦ ਚੰਦ ਨੇ ਸਾਰੀਆਂ ਚੀਜ਼ਾਂ ਦਿਖਾਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਦਿਆਂ ਸਾਰ ਹੁਕਮ ਕੀਤਾ, ਕਹਿੰਦੇ ਨੇ ਹੇ ਭਾਈ ਨੰਦ ਚੰਦ, ਜਿਹੜਾ ਦਇਆ ਰਾਮ ਪ੍ਰੋਹਤ ਹੈ ਉਹ ਬਹੁਤ ਹੀ ਸ੍ਰੇਸ਼ਟ ਬੁੱਧੀ ਦਾ ਮਾਲਕ। ਤੋਹ ਸਹਿਤ ਲੈ ਚਮੋ ਕਨੇਰੀ ਪਹੁੰਚਣ ਬਣ ਵਿਆਹ ਜਿਸ ਬੇਰੀ। ਸਤਿਗੁਰੂ ਜੀ ਦੀਵਾਨ ਨੰਦ ਚੰਦ ਨੂੰ ਕਹਿੰਦੇ ਨੇ ਕਿ ਦਇਆ ਰਾਮ ਪੁਰੋਹਿਤ ਨੂੰ ਤੂੰ ਆਪਣੇ ਨਾਲ ਲੈ ਲੈ, ਇਸ ਤੋਂ ਇਲਾਵਾ ਬਹੁਤੇ ਸਾਰੇ ਆਪਣੇ ਸੂਰਮਿਆਂ ਨੂੰ ਨਾਲ ਲੈ ਤੇ ਤੁਸੀਂ ਦੋਵੇਂ ਮੁੱਖ ਹੋ ਕੇ ਉਸ ਵਿਆਹ ਦੇ ਵਿੱਚ ਜਾ ਕੇ ਸ਼ਾਮਲ ਹੋਵੋ। ਸੈਲ ਪਤਨ ਕੇ ਗਣ ਜਬ ਮਿਲੇ ਕਰੋ ਦਿਖਾਵਣ ਤਬ ਸਭ ਭਲੇ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਤੰਬੋਲ ਤਿਆਰ ਕੀਤਾ ਹੈ ਇਸ ਨੂੰ ਨਾਲ ਲੈ ਕੇ ਜਾਓ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਸਾਰੇ ਦੇ ਸਾਰੇ ਵੱਡੇ ਪਹਾੜੀ ਰਾਜੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋ ਜਾਣਗੇ ਤੇ ਉਹਨਾਂ ਸਾਰਿਆਂ ਦੇ ਵਿੱਚ ਇਹ ਤੰਬੋਲ ਨੂੰ ਖੋਲ ਕੇ ਦਿਖਾਉਣਾ ਹੈ, ਭਾਵ ਕਿ ਅਸੀਂ ਜੋ ਕੁਝ ਭੇਜ ਰਹੇ ਹਾਂ। ਨੰਦ ਚੰਦ ਯਾਰ ਦਿਜ ਸੁਣ ਕਰਕੇ ਬੂਝਣ ਲਾਗੇ ਹਿਰਦੈ ਵਿਚਰ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਨੰਦ ਚੰਦ ਨੂੰ ਇਹ ਹੁਕਮ ਕੀਤਾ ਤੇ ਥੋੜਾ ਜਿਹਾ ਦੀਵਾਨ ਨੰਦ ਚੰਦ ਨੇ ਵਿਚਾਰਿਆ ਤੇ ਫੇਰ ਹੱਥ ਜੋੜ ਕੇ ਸਤਿਗੁਰਾਂ ਨੂੰ ਅਰਜ ਕਰਦਾ, ਕਹਿੰਦਾ ਪਰਬਤ ਪਾਲਕ ਕਿਤਕ ਵਿਰੋਧੀ ਭੀਮ ਚੰਦ ਤੇ ਆਏ ਕਰੋ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨੰਦ ਚੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਜਿੰਨੇ ਵੀ ਪਹਾੜੀ ਰਾਜੇ ਨੇ
ਉਹ ਸਾਰੇ ਦੇ ਸਾਰੇ ਬੜੇ ਸਾਡੇ ਵਿਰੋਧੀ ਨੇ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਤੁਸੀਂ ਇਹ ਵੀ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਕਿ ਰਾਜਾ ਭੀਮ ਚੰਦ ਜਿਹੜਾ ਬਹੁਤ ਕ੍ਰੋਧੀ ਹੈ, ਜਿਹੜਾ ਸਾਡੇ ਨਾਲ ਪਹਿਲਾਂ ਹੀ ਬੜਾ ਵਿਗੜਿਆ ਹੋਇਆ, ਉਹ ਵੀ ਉੱਥੇ ਜ਼ਰੂਰ ਪਹੁੰਚੇਗਾ ਕਿਉਂਕਿ ਉਹਦੇ ਤੇ ਪੁੱਤਰ ਦਾ ਵਿਆਹ ਹੋਣਾ ਹੈ ਰਾਜੇ ਫਤਿਹ ਸ਼ਾਹ ਦੀ ਲੜਕੀ ਦੇ ਨਾਲ।
ਭਏ ਮੇਲ ਤੇ ਵਧੈ ਬਖੇਰਾ, ਆਵਣ ਮੁਸ਼ਕਲ ਹੋਏ ਤਿਸ ਬੇਰਾ।
ਸੱਚੇ ਪਾਤਸ਼ਾਹ ਜਦੋਂ ਸਾਡਾ ਦੋਵਾਂ ਤਰਫਾਂ ਦਾ ਮਿਲਾਪ ਹੋਇਆ ਤੇ ਬਹੁਤ ਜ਼ਿਆਦਾ ਵਖੇੜਾ ਵੀ ਹੋ ਸਕਦਾ ਹੈ ਕਿ ਵੱਧ ਜਾਵੇ।
ਆਵਣ ਮੁਸ਼ਕਲ ਹੋਏ ਤਿਸ ਬੇਰਾ, ਤੇ ਜੇ ਸੱਚੇ ਪਾਤਸ਼ਾਹ ਰਾਜੇ ਭੀਮ ਚੰਦ ਨੇ ਮਾੜੀ ਨੀਤ ਨੂੰ ਧਾਰਨ ਕਰਕੇ ਸਾਡੇ ਉੱਤੇ ਹਮਲਾ ਕੀਤਾ ਤੇ ਫਿਰ ਸਾਡਾ ਉੱਥੋਂ ਬਚ ਕੇ ਆਉਣਾ ਵੀ ਬਹੁਤ ਔਖਾ ਹੋ ਜਾਏਗਾ।
ਪੰਥ ਪਹਾੜਨ ਬਿਖਮ ਬਡੇਰੇ, ਕੌਣ ਸਹਾਇਕ ਹੋਏ ਤਿਸ ਬੇਰੇ।
ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਪਹਾੜੀ ਰਸਤਾ ਹੈ, ਪਹਾੜੀ ਰਸਤੇ ਨੂੰ ਤੈਅ ਕਰਨਾ ਪਹਿਲਾਂ ਹੀ ਬਹੁਤ ਔਖਾ ਹੁੰਦਾ ਹੈ।
ਇਸ ਤੋਂ ਇਲਾਵਾ ਅਸੀਂ ਇਸ ਪਹਾੜੀ ਰਸਤੇ ਦੇ ਬਹੁਤੇ ਜਾਣਕਾਰ ਵੀ ਨਹੀਂ ਹਾਂ।
ਸੱਚੇ ਪਾਤਸ਼ਾਹ ਆਉਣਾ ਵੀ ਬੜਾ ਔਖਾ ਹੋਵੇਗਾ।
ਕੌਣ ਸਹਾਇਕ ਹੋਏ ਤਿਸ ਬੇਰਾ।
ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੇਕਰ ਤੁਹਾਡੇ ਤੱਕ ਵੀ ਖਬਰ ਪਹੁੰਚੇ ਤੇ ਤੁਸੀਂ ਵੀ ਜੇਕਰ ਸਹਾਇਤਾ ਦੇ ਵਾਸਤੇ ਪਹੁੰਚੋ ਤੇ ਬਹੁਤ ਔਖੀ ਗੱਲ ਹੋਵੇਗੀ।
ਇਸ ਕਰਕੇ ਸੱਚੇ ਪਾਤਸ਼ਾਹ ਸਾਡਾ ਫਿਰ ਸਹਾਇਕ ਕੌਣ ਬਣੇਗਾ, ਤੁਸੀਂ ਵੀ ਦੂਰ ਹੋਵੋਗੇ, ਛੇਤੀ ਪਹੁੰਚ ਨਹੀਂ ਸਕਦੇ।
ਸੁਣ ਕਲਗੀ ਤਰ ਹੁਕਮ ਬਖਾਨਾ, ਸ਼ੰਸ਼ ਕਿਆ ਏਵ ਤੁਮ ਹੋ ਠਾਨਾ।
ਜਦੋਂ ਨੰਦ ਚੰਦ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਨੰਦ ਚੰਦ, ਤੂੰ ਇੰਨਾ ਸ਼ੰਕਾ ਕਿਉਂ ਕਰਦਾ ਹੈ, ਇੰਨੇ ਡਰ ਨੂੰ ਧਾਰਨ ਕਿਉਂ ਕਰਦਾ।
ਬਿੜ ਨਿਸ਼ਚਾ ਓਰ ਰਾਖੋ ਐਸੇ, ਸਤਿਗੁਰ ਕਰੇ ਪਠਾਵਨ ਜੈਸੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਮਨ ਦੇ ਵਿੱਚ ਪੱਕੇ ਵਿਸ਼ਵਾਸ ਨੂੰ ਤੇ ਦ੍ਰਿੜ ਇਰਾਦੇ ਨੂੰ ਧਾਰਨ ਕਰਕੇ ਰੱਖੋ।
ਸਤਿਗੁਰ ਕਰੇ ਪਠਾਵਨ ਜੈਸੇ,
ਭਾਵ ਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਭੇਜ ਰਿਹਾ ਹਾਂ ਇਸੇ ਤਰੀਕੇ ਦੇ ਨਾਲ ਜੇਕਰ ਲੋੜ ਪਵੇ ਤੇ ਮੈਂ ਸਹਾਇਤਾ ਵੀ ਜ਼ਰੂਰ ਕਰਾਂਗਾ, ਤੁਹਾਨੂੰ ਵਾਪਸ ਵੀ ਲੈ ਆਵਾਂਗਾ।
ਤਿਮ ਹੀ ਸਤਿਗੁਰ ਲਿਆਵਣ ਕਰੇ ਆਪਣੇ ਜਾਨ ਰੱਛਾ ਤਰੇ,
ਭਾਵ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਭੇਜ ਰਿਹਾ ਹਾਂ ਇਸੇ ਤਰੀਕੇ ਦੇ ਨਾਲ ਰੱਖਿਆ ਦੇ ਨਾਲ ਮੈਂ ਤੁਹਾਨੂੰ ਵਾਪਸ ਵੀ ਲੈ ਆਵਾਂਗਾ।
ਤੁਸੀਂ ਸਾਰੇ ਨਿਸ਼ਚੇ ਨੂੰ ਧਾਰਨ ਕਰੋ, ਮੈਂ ਤੁਹਾਡੀ ਜ਼ਰੂਰ ਰੱਖਿਆ ਕਰਾਂਗਾ।
ਪਹਿਲੀ ਗੱਲ ਹੈ ਕਿ ਐਸਾ ਕੁਝ ਹੋਵੇਗਾ ਹੀ ਨਹੀਂ, ਜੇਕਰ ਹੋ ਵੀ ਗਿਆ ਤੇ ਮੈਂ ਰੱਖਿਆ ਕਰਕੇ ਤੁਹਾਨੂੰ ਬਚਾ ਕੇ ਲੈ ਆਵਾਂਗਾ।
ਜੋ ਸਿੱਖ ਮੇਰੋ ਗਹਿ ਅਲੰਬ, ਕਰੇ ਮਿਟਾਵਣ ਬਿਗਨ ਕਤੰਬ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਸਿੱਖ ਮੇਰੇ ਆਸਰੇ ਨੂੰ ਧਾਰਨ ਕਰਦਾ ਹੈ, ਮੇਰਾ ਆਸਰਾ ਤੱਕਦਾ ਹੈ, ਮੈਂ ਉਹਦੇ ਸਾਰੇ ਦੇ ਸਾਰੇ ਜਿਹੜੇ ਵਿਘਨ ਨੇ ਉਹਨਾਂ ਨੂੰ ਦੂਰ ਕਰ ਦਿੰਦਾ ਹਾਂ ਤੇ ਉਹਦੀ ਰੱਖਿਆ ਕਰਦਾ।
ਜੇ ਰਾਖੇ ਨਿਤ ਮੋਰ ਭਰੋਸਾ, ਤਿਨਕੇ ਨਿਕਟ ਨ ਪਹੁੰਚੇ ਦੋਸ਼ਾ।
ਸਤਿਗੁਰਾਂ ਨੇ ਬਚਨ ਕੀਤਾ ਕਿ ਜਿਹੜੇ ਵੀ ਮੇਰੇ ਭਰੋਸੇ ਨੂੰ ਹਮੇਸ਼ਾ ਹੀ ਧਾਰਨ ਕਰਕੇ ਰੱਖਦੇ ਨੇ ਉਹਨਾਂ ਦੇ ਨਿਕਟ ਕੋਈ ਵੀ ਦੁਆਸ਼ ਪਹੁੰਚ ਹੀ ਨਹੀਂ ਸਕਦਾ, ਉਹ ਸਾਰੇ ਦੁਆਸ਼ਾਂ ਤੋਂ ਤੇ ਦੋਸ਼ਾਂ ਤੋਂ ਬਚ ਜਾਂਦੇ।
ਅੰਗ ਸੰਗ ਗੁਰ ਬਣੇ ਸਹਾਈ, ਤਾਤੀ ਵਾਓ ਨ ਲਾਗਣ ਪਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਹੜੇ ਮੇਰੇ ਆਸਰੇ ਨੂੰ ਧਾਰਨ ਕਰਦੇ ਨੇ ਮੈਂ ਹਮੇਸ਼ਾ ਹੀ ਉਹਨਾਂ ਦੇ ਅੰਗ ਸੰਗ ਰਹਿੰਦਾ ਹਾਂ। ਗੁਰਬਾਣੀ ਦੇ ਵਿੱਚ ਪਾਠ ਆਉਂਦਾ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਭਾਵ ਕਿ ਗੁਰੂ ਤੇ ਸਿੱਖ ਦੇ ਹਮੇਸ਼ਾ ਸਾਥ ਹੀ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਤਾਤੀ ਵਾਓ ਨਾ ਲਾਗਣ ਪਾਏ, ਜਿਹੜੇ ਵੀ ਮੇਰੇ ਤੇ ਭਰੋਸੇ ਨੂੰ ਧਾਰਨ ਕਰਦੇ ਨੇ ਮੈਂ ਉਹਨਾਂ ਸਿੱਖਾਂ ਨੂੰ ਤੱਤੀ ਵਾਹ ਵੀ ਲੱਗਣ ਨਹੀਂ ਦਿੰਦਾ।
ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਪਾਈ।
ਭਾਵ ਕਿਸ ਤਰੀਕੇ ਦੀ ਜਿਹੜੀ ਕਾਰ ਹੈ ਜਿਹੜੀ ਵਾੜ ਹੈ ਉਹ ਸਤਿਗੁਰੂ ਦੇ ਵੱਲੋਂ ਸਿੱਖ ਨੂੰ ਕੀਤੀ ਜਾਂਦੀ ਹੈ ਕਿ ਤੱਤੀ ਵਾਹ ਵੀ ਸਿੱਖ ਨੂੰ ਲੱਗ ਨਹੀਂ ਸਕਦੀ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸਮਝਾ ਰਹੇ ਨੇ ਕਿ ਜਿਹੜੇ ਵੀ ਮੇਰੇ ਭਰੋਸੇ ਨੂੰ ਧਾਰਨ ਕਰਦੇ ਨੇ ਮੈਂ ਉਹਨਾਂ ਦਾ ਵਾਲ ਵੀ ਵਿੰਗਾ ਹੋਣ ਨਹੀਂ ਦਿੰਦਾ। ਜੇ ਨਹੀਂ ਸਿਮਰੈ ਮੋਕੋ ਕਦੇ ਨਿਜ ਬਲ ਪਰ ਵਿਸਵਾਸੀ ਹਿਰਦੈ। ਹੁਣ ਪਹਿਲੀ ਤੇ ਭਰੋਸੇ ਦੀ ਸਤਿਗੁਰਾਂ ਨੇ ਗੱਲ ਕੀਤੀ ਹੈ, ਹੁਣ ਦੂਸਰਾ ਪੱਖ ਸਤਿਗੁਰੂ ਜੀ ਜ਼ਾਹਰ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਪਰ ਜਿਹੜੇ ਲੋਕ ਮੇਰਾ ਸਿਮਰਨ ਨਹੀਂ ਕਰਦੇ ਭਾਵ ਕਿ ਮੈਨੂੰ ਕਦੇ ਯਾਦ ਹੀ ਨਹੀਂ ਕਰਦੇ, ਜੇ ਨਹੀਂ ਸਿਮਰੈ ਮੋਕੋ ਕਦੇ, ਜਿਹੜੇ ਕਦੇ ਵੀ ਮੈਨੂੰ ਯਾਦ ਨਹੀਂ ਕਰਦੇ, ਨਿਜ ਬਲ ਪਰ ਵਿਸ਼ਵਾਸੀ ਹਿਰਦੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇਹ ਵਿਸ਼ਵਾਸ ਹੁੰਦਾ ਕਿ ਸਾਡੇ ਵਿੱਚ ਬਲ ਬਹੁਤ ਹੈ, ਸਾਡੇ ਵਿੱਚ ਤਾਕਤ ਬਹੁਤੀ ਹੈ, ਸਾਨੂੰ ਕਿਸੇ ਦੀ ਲੋੜ ਨਹੀਂ ਹੈ, ਅਸੀਂ ਆਪਣੀ ਤਾਕਤ ਦੇ ਜ਼ੋਰ ਦੇ ਨਾਲ ਹੀ ਬਚ ਸਕਦੇ ਹਾਂ। ਨਹੀਂ ਤਿੰਨ ਕੋ ਮੈਂ ਬਣੋ ਸਹਾਈ, ਗੁਰ ਸੰਗੀ ਹੋਏ ਜੇ ਸ਼ਰਨਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਬਲ ਦੇ ਭਰੋਸੇ ਨੂੰ ਜਿਹੜੇ ਲੋਕ ਧਾਰਨ ਕਰਦੇ ਨੇ, ਮੇਰੀ ਰੱਖਿਆ ਦੀ ਮੰਗ ਨਹੀਂ ਕਰਦੇ, ਮੈਨੂੰ ਯਾਦ ਨਹੀਂ ਕਰਦੇ, ਮੈਂ ਕਦਾਚਿਤ ਵੀ ਉਹਨਾਂ ਦੀ ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਰੱਖਿਆ ਨਹੀਂ ਕਰਦਾ, ਕਦੇ ਸਹਾਇਕ ਨਹੀਂ ਬਣਦਾ, ਗੁਰ ਸੰਗੀ ਹੋਏ ਜੇ ਸ਼ਰਨਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਪੈਂਦੇ ਹਨ, ਮੈਂ ਤੇ ਉਹਨਾਂ ਦੇ ਸੰਗ ਹੀ ਹਮੇਸ਼ਾ ਰਹਿੰਦਾ ਹਾਂ ਹੁੰਦਾ। ਯਾ ਤੇ ਸਦਾ ਰਾਖ ਵਿਸ਼ਵਾਸੈ, ਪ੍ਰਭ ਹੋਏ ਸਦਾ ਦਾਸ ਕੇ ਪਾਸੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਹਮੇਸ਼ਾ ਹੀ ਵਿਸ਼ਵਾਸ ਨੂੰ ਧਾਰਨ ਕਰਕੇ ਰੱਖੋ, ਮੇਰੇ ਤੇ ਭਰੋਸੇ ਨੂੰ ਧਾਰਨ ਕਰਕੇ ਰੱਖੋ, ਮੈਂ ਆਪਣੇ ਦਾਸਾਂ ਦੇ ਹਮੇਸ਼ਾ ਲਾਗੇ ਰਹਿਣਾ। ਸੁਣ ਦੋਨੋ ਕੋ ਧੀਰਜ ਆਇਓ, ਕਰ ਨਿਸ਼ਚਾ ਤਵ ਸੀਸ ਨਿਵਾਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ, ਇਹਨਾਂ ਬਚਨਾਂ ਨੂੰ ਦਇਆ ਰਾਮ ਪੁਰੋਹਿਤ ਨੇ ਤੇ ਨੰਦ ਚੰਦ ਦੀਵਾਨ ਨੇ ਦੋਵਾਂ ਨੇ ਸੁਣਿਆ, ਮਨ ਦੇ ਵਿੱਚ ਧੀਰਜ ਸਤਿਗੁਰਾਂ ਦੇ ਬਚਨਾਂ ਦੇ ਕਰਕੇ ਆ ਗਿਆ, ਨਿਸ਼ਚੇ ਨੂੰ ਪ੍ਰਤੀਤ ਨੂੰ ਧਾਰਨ ਕਰਕੇ ਦੋਵਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸੀਸ ਨਿਵਾਇਆ। ਸਕਲ ਵਸ ਕੀ ਤਿਆਰੀ ਠਾਨ, ਗੋਰੇ ਆ ਗਿਆ ਤੇ ਚਹਿਸ ਪਿਆਨ। ਸਾਰੀਆਂ ਚੀਜ਼ਾਂ ਦੀ ਤਿਆਰੀ ਪੂਰੇ ਤਰੀਕੇ ਦੇ ਨਾਲ ਕੀਤੀ ਗਈ ਹੈ ਤੇ ਸਤਿਗੁਰਾਂ ਦੀ ਆਗਿਆ ਲੈ ਕੇ ਹੁਣ ਆਪਣੇ ਜਾਣ ਦੇ ਇੱਛੇ ਨੂੰ ਧਾਰਨ ਦੋਵੇਂ ਕਰਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬੀਤ ਗਈ ਜਬ ਜਾਮਨੀ, ਉੱਠੇ ਪ੍ਰਾਤ ਕੋ ਪਾਏ, ਠਾਨਿਓ ਸੋਚ ਸ਼ਨਾਨ ਕੋ ਭਏ ਤਿਆਰ ਤਬ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੀ ਦੀ ਸਾਰੀ ਰਾਤ ਇਸੇ ਤਰੀਕੇ ਦੇ ਨਾਲ ਸੁਖ ਦੇ ਨਾਲ ਬਤੀਤ ਹੋ ਗਈ। ਅਗਲਾ ਸਵੇਰਾ ਹੋਇਆ, ਨੰਦ ਚੰਦ ਨੇ ਤੇ ਦਇਆ ਰਾਮ ਨੇ ਇਸ਼ਨਾਨ ਪਾਣੀ ਕੀਤਾ ਹੈ, ਜਾਣ ਦੀ ਤਿਆਰੀ ਕੀਤੀ ਹੈ ਤੇ ਫਿਰ ਤਿਆਰ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਪਹੁੰਚੇ। ਚਰਨ ਬੰਦਨਾ ਗੁਰ ਕੋ ਕਰਕੇ, ਸਗਰੀ ਵਸਤੂ ਭਲੇ ਸਮਰਕੈ। ਸਤਿਗੁਰਾਂ ਦੇ ਚਰਨਾਂ ਦੇ ਉੱਤੇ ਜਾ ਕੇ ਨਮਸਕਾਰ ਕੀਤੀ ਹੈ, ਸਾਰੀਆਂ ਜਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਨੇ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਸੰਭਾਲਿਆ। ਸੰਗ ਪੰਚ ਸੈ ਲੈ ਅਸਵਾਰ, ਤਾਰੇ ਤਨਕ ਬਾਣ ਹਥਿਆਰ। ਸਤਿਗੁਰਾਂ ਤੋਂ ਜਾਣ ਦੀ ਆਗਿਆ ਲਈ ਹੈ, ਜਿਹੜੇ 500 ਲੜਾਕੂ ਘੋੜ ਸਵਾਰ ਸੂਰਮੇ ਨੇ ਉਹਨਾਂ ਨੂੰ ਆਪਣੇ ਨਾਲ ਤਿਆਰ ਕੀਤਾ ਹੈ, ਜਿਨ੍ਹਾਂ ਸਾਰਿਆਂ ਨੇ ਬਹੁਤੇ ਸਾਰੇ ਹਥਿਆਰਾਂ ਨੂੰ ਧਾਰਨ ਕੀਤਾ ਹੋਇਆ, ਕਈਆਂ ਨੇ ਜਿਹੜੇ ਧਨਖ ਨੇ ਭਾਵ ਕੇ ਜਿਹੜੇ ਤੀਰ ਨੇ ਤੇ ਜਿਹੜੀ ਕਮਾਨ ਹੈ ਉਹਨੂੰ ਧਾਰਨ ਕੀਤਾ। ਤੋਮਰ ਤਰਵਾਰਨ ਕਰ ਤਰਕੈ, ਗਮਣੇ ਚਪਲ ਤੁਰੰਗਮ ਚਰਕੈ। ਕਿਸੇ ਨੇ ਤਨਿਸ਼ ਬਾਣਾ ਨੂੰ ਸੰਭਾਲਿਆ ਹੈ, ਕਿਸੇ ਨੇ ਬਰਛੇ ਨੂੰ, ਕਿਸੇ ਨੇ ਤਲਵਾਰ ਨੂੰ, ਇਸੇ ਤਰੀਕੇ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਜਿਹੜੇ ਹਥਿਆਰ ਨੇ ਉਹ ਸਾਰਿਆਂ ਨੇ ਧਾਰਨ ਕੀਤੇ ਹੋਏ ਨੇ ਤੇ ਫਿਰ ਚੰਚਲ ਤੇ ਬਲੀ ਘੋੜਿਆਂ ਤੇ ਚੜ ਕੇ ਤਿਆਰ ਹੋਏ। सवा लाख को ले तम बोल वस्त अजायब जिन बहो मोल। फिर वो जरा सवा लाख का तंबोल है ओनू चुकया है जिस दे विच बहुत ही कीमती ते अलौकिक चीजा रखिया हुई हैं। सकल कहारन ते उचवाई प्रस्थाने श्री नगर सथाई। सारिया चीजा नू कहारा तो चुकवाया गया है ते फिर इसे तरीके दे नाल 500 घोड़ सवारा दी सेना नू दया राम पुरोहित नू ना लैके नंद चंद जी चल पए ने श्री नगर दे रस्ते दे उत्ते। इस तरीके दे नाल उस वेले सतगुरु सच्चे पातशाह जी ने भेजिया कवि करतार सिंह जी कलास वालिए इस दा जिक्र इंज करदे ने। जानी जान सतगुरु जी जान दे सन नाव सा पहाड़ियां कख दा जी। जाना आप चंगा उथे समझ आना भीम चंद जाता दिलों पख दा जी। नंद चंद ते 500 असवार चुनवा जेड़ा खौफ ना जानते रख दा जी। दया राम परोहत करतार सिंगा तोरे न्योंद्रा दे सवा लख दा जी। कवि करतार सिंह जी कलास वाले लिखदे ने इस तरीके दे नाल नंद चंद नू दया राम नू ते 500 अपने सिखां नू सतगुरु सच्चे पातशाह जी ने सवा लख रुपये दा न्योंद्रा पाव के तमोल दे के भेज दिता। इस तरीके दे नाल सारे श्री नगर दे रस्ते पे मार्ग सकल उलंगत गए राजतानी पुन पहुंचत पाए। चलदया चलदया सारे रस्ते नू तय किया गया है आखिरकार राजधानी दे विच पहुंच गए जो राजधानी से राजे फतेह शाह दी। फतेह शाह सुन के महीपाल डेरे हेत कहो तत्काल। जदो राजे फतेह शाह नू खबर मिली है के सतगुरु गोविंद सिंह सच्चे पातशाह जी दे दास उचेचे तौर दे उत्ते व्याह दे विच शामिल होण दे वास्ते आए ने उसे वेले बड़ी शीघ्रता दे नाल उन्हां सारां दा डेरा लवाउण दे वास्ते अपने दासां नू भेजिया राजे फतेह शाह ने। पौरे अंतर एक साधन विशाल तहां देहो डेरा निज काल। राजे फतेह शाह ने अपने दासां नू हुक्म कीता है के शहर दे विच एक बहुत वधिया घर है उस घर दे विच तुसीं सारिआं दा डेरा लवा दिओ जिहड़े के सारे दे सारे सतगुरु गोविंद सिंह सच्चे पातशाह जी दे दास पहुंचे होए।
सादर जब सो थान दिखायो कर विचार नंद चंद लायो।
राजे फतेह शाह दे दासां ने हुक्म दी तामील कीती पहुंच गए ने नंद चंद दे कोल ओनू नाल लिजा के ओ सारा घर दिखाया है जिथे उन्हां दा डेरा लवाउणा है ते फिर घर नू देखण तों बाद फिर नंद चंद ने थोड़ी विचार कीती ते फिर बोलिया
कहिंदा सतगुर के सिख संग हमारे उग्र सुभाव जिनो रण प्यारे।
राजनीति दी विचार कीती है क्योंकि जिहड़ा डेरा लवाउण वाला घर है ओ शहर दे विच है। नंद चंद विचार के उन्हां नू कहिंदा है ਜਿਹੜੇ ਕਹਿੰਦੇ ਨੇ ਕਿ ਰਾਜੇ ਦੇ ਹੁਕਮ ਦੇ ਨਾਲ ਤੁਸੀਂ ਆਪਣਾ ਇੱਥੇ ਡੇਰਾ ਲਾਵੋ। ਨੰਦ ਚੰਦ ਕਹਿੰਦਾ ਹੈ ਕਿ ਸਤਿਗੁਰੂ ਦੇ ਜਿਹੜੇ ਸਾਡੇ ਨਾਲ ਸਿੱਖ ਆਏ ਹੋਏ ਨੇ ਕਹਿੰਦਾ ਉਗਰ ਸੁਭਾਵ ਜਿਨੋਂ ਰਣ ਪਿਆਰੇ ਕਹਿੰਦਾ ਕਿ ਇਹਨਾਂ ਦਾ ਜਿਹੜਾ ਸੁਭਾਅ ਹੈ ਉਹ ਬਹੁਤ ਤੇਜ ਹੈ ਇਸ ਤੋਂ ਇਲਾਵਾ ਇਹ ਸਾਰੇ ਦੇ ਸਾਰੇ ਰਣ ਦੇ ਪਿਆਰੇ ਨੇ ਲੜਾਕੂ ਨੇ ਯੁੱਧ ਦੇ ਨਾਲ ਪਿਆਰ ਰੱਖਣ ਵਾਲੇ ਨੇ।
ਅੰਤਰ ਨਗਰ ਹਰਖ ਨਹੀਂ ਮਾਨ ਥਾਣ ਕੁਸ਼ਾਦ ਲੈਣ ਕੋ ਠਾਨ।
ਨੰਦ ਚੰਦ ਜੀ ਕਹਿੰਦੇ ਨੇ ਕਿ ਨਗਰ ਦੇ ਅੰਦਰ ਇਸ ਸ਼ਹਿਰ ਦੇ ਅੰਦਰ ਰਹਿ ਕੇ ਇਹ ਖੁਸ਼ੀ ਨੂੰ ਧਾਰਨ ਨਹੀਂ ਕਰਨਗੇ ਕਿਉਂਕਿ ਇਹ ਤੇ ਲਾਲਸਾ ਕਰਦੇ ਨੇ ਕਿ ਖੁੱਲਾ ਮੈਦਾਨ ਵਰਗਾ ਥਾਂ ਹੋਵੇ ਭਾਵ ਕਿ ਬਹੁਤ ਖੁੱਲੀ ਥਾਂ ਚਾਹੀਦੀ ਹੈ ਜਿੱਥੇ ਸਾਰਿਆਂ ਦਾ ਡੇਰਾ ਲੱਗੇ।
ਡੇਰਾ ਕਰਤ ਪਰਸ ਪਰ ਲਰ ਖੜਗ ਪ੍ਰਹਾਰਨ ਤੇ ਨਹੀਂ ਡਰ।
ਤੇ ਨੰਦ ਚੰਦ ਨੇ ਆਖਿਆ ਕਿ ਕਈ ਕਈ ਵਾਰੀ ਡੇਰਾ ਕਰਦਿਆਂ ਕਰਦਿਆਂ ਇੱਕ ਦੂਜੇ ਦੇ ਨਾਲ ਲੜ ਵੀ ਪੈਂਦੇ ਨੇ, ਇਥੋਂ ਤੱਕ ਕਿ ਇੱਕ ਦੂਜੇ ਦੇ ਉੱਤੇ ਤਲਵਾਰਾਂ ਦਾ ਪ੍ਰਹਾਰ ਵੀ ਕਰ ਦਿੰਦੇ ਨੇ, ਕਦੇ ਕਿਸੇ ਤੋਂ ਡਰਦੇ ਨੇ। ਪੁਰ ਜਨ ਸੋ ਇਹ ਕਰੇ ਬਖੇਰਾ, ਹੁਕਮ ਨ ਮਨ ਹੈ ਕਿਸ ਕੇਰਾ। ਨੰਦ ਚੰਦ ਕਹਿੰਦਾ ਹੈ ਕਿ ਹੋ ਸਕਦਾ ਹੈ ਕਿ ਪੁਰੀ ਦੇ ਨਗਰ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਨਾਲ ਵੀ ਇਹ ਲੜ ਪੈਣ, ਕਿਉਂਕਿ ਇਹ ਕਿਸੇ ਤੋਂ ਡਰਦੇ ਤੇ ਹੈ ਹੀ ਨਹੀਂ ਹਨ, ਤਲਵਾਰਬਾਜ਼ੀ ਵੀ ਕਰ ਦਿੰਦੇ ਨੇ ਜੇਕਰ ਗੁੱਸੇ ਦੇ ਵਿੱਚ ਆ ਜਾਣ, ਇਸ ਕਰਕੇ ਇਹ ਕਿਸੇ ਦੀ ਆਣ ਤੇ ਕਾਣ ਨੂੰ ਧਾਰਨ ਨਹੀਂ ਕਰਦੇ। ਇਸ ਕਰਕੇ ਡੇਰਾ ਐਸੀ ਜਗ੍ਹਾ ਤੇ ਚਾਹੀਦਾ ਜਿਹੜੀ ਕਿ ਨਗਰ ਤੋਂ ਬਾਹਰ ਵਾਰ ਖੁੱਲੀ ਹੋਵੇ, ਜਿੱਥੇ ਹੋਰ ਕਿਸੇ ਦੀ ਕੋਈ ਦਖਲ ਅੰਦਾਜ਼ੀ ਤੱਕ ਨਾ ਹੋਵੇ।
ਯਾਂ ਤੇ ਸਿਵਰ ਇਨੋ ਕੋ ਆਛੇ, ਵਹਿਰ ਕੁਸ਼ਾਦ ਥਾਨ ਮੈਂ ਬਾਛੇ।
ਇਸ ਕਰਕੇ ਨੰਦ ਚੰਦ ਕਹਿੰਦਾ ਕਿ ਸਾਡਾ ਸਾਰਿਆਂ ਦਾ ਜਿਹੜਾ ਡੇਰਾ ਹੈ ਉਹ ਤੇ ਬਾਹਰ ਹੀ ਕਿਸੇ ਖੁੱਲੀ ਜਗ੍ਹਾ ਦੇ ਉੱਤੇ ਹੋਣਾ ਚਾਹੀਦਾ।
ਸੌਚ ਸ਼ਨਾਨ ਸੁਖੈਣ ਸੁਠਾਨੈ, ਅੰਤਰ ਥਲ ਤੇ ਹਰ ਖੰਨਾ ਮਾਨੈ।
ਕਹਿੰਦੇ ਨੇ ਕਿ ਇਸ਼ਨਾਨ ਪਾਣੀ ਦੇ ਵਿੱਚ ਵੀ ਅਸੀਂ ਬਾਹਰ ਖੁੱਲੀ ਜਗ੍ਹਾ ਨੂੰ ਹੀ ਚਾਹੁੰਦੇ ਹਾਂ, ਅੰਤਰ ਥਲ ਤੇ ਹਰ ਖੰਨਾ ਮਾਨੈ। ਇਸ ਕਰਕੇ ਜੇਕਰ ਇਸ ਨਗਰ ਦੇ ਸ਼ਹਿਰ ਦੇ ਅੰਦਰ ਤੁਸੀਂ ਸਾਡਾ ਡੇਰਾ ਲਵਾਉਣਾ ਚਾਹੁੰਦੇ ਹੋ, ਸਾਨੂੰ ਕਿਸੇ ਨੂੰ ਰਤਾ ਭਰ ਵੀ ਕੋਈ ਖੁਸ਼ੀ ਨਹੀਂ ਹੋਵੇਗੀ। ਇੱਕ ਸਮਾਂ ਪੂਰਤੀ ਦੇ ਵਾਸਤੇ ਅਸੀਂ ਇੱਥੇ ਡੇਰਾ ਲਾ ਸਕਦੇ ਹਾਂ, ਪਰ ਸਾਡੀ ਖੁਸ਼ੀ ਕੋਈ ਨਹੀਂ। ਹੁਣ ਇਸ ਜਗ੍ਹਾ ਦੇ ਉੱਤੇ ਨੰਦ ਚੰਦ ਜੀ ਪੂਰੀ ਰਾਜਨੀਤੀ ਦੀ ਨੀਤੀ ਦੀ ਨਿਪੁੰਨਤਾ ਦਿਖਾ ਰਹੇ ਨੇ, ਭਾਵ ਕਿ ਹਰ ਇੱਕ ਸੰਭਵ ਯਤਨ ਕਰਦੇ ਨੇ ਕਿ ਸਾਨੂੰ ਨਗਰ ਦੇ ਅੰਦਰ ਠਹਿਰਨਾ ਨਾ ਪਵੇ, ਕਿਤੇ ਬਾਹਰ ਜਾ ਕੇ ਡੇਰਾ ਲਾਈਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਬਖੇੜਾ ਖੜਾ ਹੋਵੇ ਤੇ ਸਾਨੂੰ ਲੜਨਾ ਤੇ ਇੱਥੋਂ ਦੌੜਨਾ ਆਸਾਨ ਰਹੇ। ਇਸ ਕਰਕੇ ਸ਼ਹਿਰ ਦੇ ਵਿੱਚ ਉਹ ਡੇਰਾ ਲਾਉਣਾ ਚਾਹੁੰਦੇ ਨੇ।
ਸੇਵਰ ਕਰਾਵਣ ਹਾਰ ਜੇ ਆਏ, ਸੁਣ ਕਰ ਨਿਪ ਕੋ ਜਾਏ ਸੁਣਾਏ।
ਜਦੋਂ ਦੀਵਾਨ ਨੰਦ ਚੰਦ ਨੇ ਨਾ ਕਰ ਦਿੱਤੀ ਹੈ ਕਿ ਅਸੀਂ ਇਸ ਜਗ੍ਹਾ ਦੇ ਉੱਤੇ ਡੇਰਾ ਲਾਉਣਾ ਯੋਗ ਨਹੀਂ ਸਮਝਦੇ, ਤੇ ਜਿਹੜੇ ਡੇਰਾ ਕਰਵਾਉਣ ਵਾਲੇ ਰਾਜੇ ਦੇ ਦਾਸ ਸਨ ਉਹ ਚਲੇ ਗਏ ਨੇ ਰਾਜੇ ਦੇ ਕੋਲ, ਤੇ ਰਾਜੇ ਨੂੰ ਜਾ ਕੇ ਕਹਿੰਦੇ ਨੇ, ਗੁਰ ਦੀਵਾਨ ਉਤਰੈ ਨਹੀਂ ਅੰਤਰ, ਚਾਹਤ ਡੇਰਾ ਵਹਿਰ ਨਿਰੰਤਰ। ਕਹਿੰਦੇ ਨੇ ਕਿ ਸਤਿਗੁਰਾਂ ਦਾ ਜਿਹੜਾ ਮੁੱਖ ਦੀਵਾਨ ਨੰਦ ਚੰਦ ਹੈ, ਰਾਜਾ ਸਾਹਿਬ ਉਸ ਜਗ੍ਹਾ ਦੇ ਉੱਤੇ ਅੰਦਰ ਵਾਰ ਭਾਵ ਕੇ ਸ਼ਹਿਰ ਦੇ ਅੰਦਰ ਆਪਣਾ ਡੇਰਾ ਲਾਉਣਾ ਨਹੀਂ ਚਾਹੁੰਦਾ। ਉਹ ਕਹਿੰਦਾ ਕਿ ਸਾਡਾ ਜਿਹੜਾ ਡੇਰਾ ਹੈ ਉਹ ਸ਼ਹਿਰ ਤੋਂ ਬਾਹਰ ਹੀ ਲਵਾਇਆ ਜਾਏ।
ਫਤਿਹ ਸ਼ਾਹ ਸੁਣ ਕਰ ਪੁਨ ਪਾਖਾ, ਇਸ ਪ੍ਰਕਾਰ ਕੀ ਜੇ ਅਭੀ ਲਖਾ।
ਰਾਜੇ ਫਤਿਹ ਸ਼ਾਹ ਨੇ ਗੱਲ ਨੂੰ ਸੁਣਿਆ ਤੇ ਫੇਰ ਕਹਿੰਦਾ ਕਿ ਜੇਕਰ ਉਹਨਾਂ ਸਾਰਿਆਂ ਦੀ ਐਸੀ ਇੱਛਾ ਹੈ, ਐਸੀ ਹੀ ਲਾਲਸਾ ਹੈ।
ਕਹਿੰਦਾ ਪੰਥ ਪਾਵਟੇ ਪਾਰੇ ਉਪ ਬਨ ਹੈ, ਤਾਂ ਉਤਾਰੋ ਜਿਮ ਸੁਖ ਮਨ ਹੈ।
ਕਹਿੰਦਾ ਕਿ ਸਾਨੂੰ ਤੇ ਉਹ ਕੰਮ ਕਰਨਾ ਚਾਹੀਦਾ ਜਿਹੜਾ ਕਿ ਉਹਨਾਂ ਨੂੰ ਚੰਗਾ ਲੱਗਦਾ ਹੋਵੇ। ਜੇਕਰ ਉਹਨਾਂ ਦੀ ਖੁਸ਼ੀ ਬਾਹਰ ਰਹਿਣ ਦੇ ਵਿੱਚ ਹੈ ਤੇ ਸਾਨੂੰ ਬਾਹਰ ਹੀ ਡੇਰਾ ਲਵਾਉਣਾ ਚਾਹੀਦਾ।
ਰਾਜੇ ਫਤਿਹ ਸ਼ਾਹ ਨੇ ਆਖਿਆ ਕਿ ਜਿਹੜਾ ਰਸਤਾ ਜਾਂਦਾ ਹੈ ਪਾਉਂਟੇ ਸਾਹਿਬ ਦੇ ਵੱਲ, ਉਸ ਰਸਤੇ ਦੇ ਵਿੱਚ ਬਾਹਰ ਵਾਰ ਇੱਕ ਸਾਡਾ ਬਹੁਤ ਸੁੰਦਰ ਬਾਗ ਹੈ, ਜੇਕਰ ਉਸ ਜਗ੍ਹਾ ਨੂੰ ਉਹ ਪਸੰਦ ਕਰਦੇ ਨੇ ਤੇ ਤੁਸੀਂ ਫਿਰ ਉਸ ਬਾਗ ਦੇ ਵਿੱਚ ਉਹਨਾਂ ਸਾਰਿਆਂ ਦਾ ਡੇਰਾ ਲਵਾ ਦੇ।
ਇਮ ਸੁਣ ਨਰ ਬਹੋਰ ਕਰ ਲਿਆਏ, ਬਾਗ ਵਿਸਾਲ ਸਿਵਰ ਕਰ ਵਾਏ। ਰਾਜੇ ਦੇ ਦਾਸ ਫਿਰ ਤੋਂ ਪਹੁੰਚੇ ਨੇ ਦੀਵਾਨ ਨੰਦ ਚੰਦ ਦੇ ਕੋਲ ਤੇ ਉਹਨਾਂ ਨੂੰ ਜਾ ਕੇ ਉਹ ਬਾਗ ਦਿਖਵਾਇਆ। ਜਦੋਂ ਬਾਗ ਦਿਖਾਇਆ ਤੇ ਨੰਦ ਚੰਦ ਨੇ ਆਖਿਆ ਕਿ ਇਹ ਬਾਗ ਸਾਡੇ ਵਾਸਤੇ ਲਾਇਕ ਹੈ, ਇੱਥੇ ਸਾਡਾ ਡੇਰਾ ਵਧੀਆ ਹੋ ਸਕਦਾ ਹੈ। ਇਸ ਕਰਕੇ ਉਹਨਾਂ ਦੀ ਰਜਾਮੰਦੀ ਦੇ ਨਾਲ ਫਿਰ ਉਸ ਬਾਗ ਦੇ ਵਿੱਚ ਡੇਰਾ ਲਵਾ ਦਿੱਤਾ ਜਿੰਨੇ ਵੀ ਆਏ ਹੋਏ ਸਨ।
ਦਾਵ ਕਾਵ ਆਪਣ ਰੱਖ ਸਾਰਾ, ਸਤਿਗੁਰ ਦਲ ਡੇਰੋ ਪਿਖ ਡਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਵ ਨੂੰ ਘਾਵ ਨੂੰ ਵਿਉਂਤ ਨੂੰ ਚੰਗੇ ਤਰੀਕੇ ਦੇ ਨਾਲ ਸਾਰਿਆਂ ਨੇ ਵਿਉਂਤ ਕੇ ਰੱਖਿਆ ਹੈ।
ਸਤਿਗੁਰ ਦਲ ਡੇਰੋ ਪਿਖ ਡਾਰਾ,
ਭਾਵ ਕੇ ਸਤਿਗੁਰਾਂ ਦੇ ਦਲ ਨੇ, ਸਤਿਗੁਰਾਂ ਦੀ ਸੈਨਾ ਨੇ ਉਸ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾ ਲਿਆ।
ਸੰਗਰ ਲਿਓ
ਹਦਕ ਬੰਧਵਾਏ, ਨਿਜਤ ਕਰਾਈ ਭਲੇ ਕਰਾਏ।
ਸੈਣਾ ਦੇ ਆਰਜੀ ਡੇਰੇ ਦੇ ਆਸੇ ਪਾਸੇ ਕੰਧ ਜਾਂ ਉੱਚਾ ਮਿੱਟੀ ਦਾ ਧੂੜ ਕੋਟ ਜਾਂ ਛਾਪਿਆਂ ਦੀ ਵਾੜ ਜੋ ਬਾਹਰੋਂ ਕਿਸੇ ਨੂੰ ਛੇਤੀ ਅੰਦਰ ਨਾ ਜਾਣ ਦੇਵੇ, ਉਸ ਨੂੰ ਆਖਿਆ ਜਾਂਦਾ ਹੈ ਸੰਗਰ। ਭਾਵ ਕਿ ਐਸੀ ਜਿਹੜੀ ਤਿਆਰੀ ਹੈ ਉਹਨਾਂ ਨੇ ਬਾਗ ਦੇ ਚਾਰ ਸਵੇਰੇ ਕਰ ਲਈ ਹੈ ਪੂਰੀ ਤਕੜਾਈ ਦੇ ਨਾਲ।
ਇੱਕ ਜਾਮਣ ਕਰ ਬਾਸ ਬਿਤਾਈ, ਗਏ ਪ੍ਰਾਤ ਮਿਲ ਬੇਗਿਰ ਰਾਈ।
ਇੱਕ ਰਾਤ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਥੇ ਬਤੀਤ ਕੀਤੀ। ਜਦੋਂ ਹੀ ਅਗਲਾ ਸਵੇਰਾ ਹੋਇਆ ਤੇ ਫਿਰ ਦੀਵਾਨ ਨੰਦ ਚੰਦ ਰਾਜੇ ਫਤਿਹ ਸ਼ਾਹ ਨੂੰ ਮਿਲਣ ਦੇ ਵਾਸਤੇ ਗਿਆ।
ਤੁਮ ਕੋ ਖੁਸ਼ੀ ਕਰੀ ਗੁਰ ਪੂਰੇ, ਦਾਇਜ ਪਠਿਓ ਮੋਲ ਬਹੁ ਰੂਰੇ।
ਨੰਦ ਚੰਦ ਦੀਵਾਨ ਜਾ ਕੇ ਮਿਲਿਆ ਹੈ ਰਾਜੇ ਫਤਿਹ ਸ਼ਾਹ ਨੂੰ। ਜਾ ਕੇ ਰਾਜੇ ਨੂੰ ਕਹਿੰਦਾ ਹੈ ਕਿ ਹੇ ਰਾਜਾ ਸਾਹਿਬ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਉੱਤੇ ਬਹੁਤੀ ਹੀ ਜ਼ਿਆਦਾ ਖੁਸ਼ੀ ਧਾਰਨ ਕੀਤੀ ਹੈ। ਤੁਹਾਡੀ ਲੜਕੀ ਦੇ ਵਾਸਤੇ ਸਤਿਗੁਰਾਂ ਨੇ ਬਹੁਤ ਵੱਡ ਮੁੱਲਾ ਤੇ ਸੁੰਦਰ ਦਾਜ ਭੇਜੇ।
ਆਪਣੋ ਜਾਨ ਦਇਆ ਔਰ ਛਾਈ, ਸਦਲ ਭੇਜ ਮੋਹਿਤ ਬੜੇ ਆਈ।
ਨੰਦ ਚੰਦ ਕਹਿੰਦਾ ਹੈ ਕਿ ਸਤਿਗੁਰੂ ਜੀ ਨੇ ਬਹੁਤੀ ਹੀ ਦਇਆ ਕੀਤੀ ਹੈ ਤੇਰੇ ਉੱਤੇ, ਬਹੁਤੀ ਹੀ ਦਇਆ ਕਰਕੇ ਸਮੇਤ ਫੌਜ ਦੇ ਸਤਿਗੁਰਾਂ ਨੇ ਤੇਰੀ ਵਡਿਆਈ ਦੇ ਵਾਸਤੇ ਮੈਨੂੰ ਭੇਜਿਆ ਹੈ। ਮੈਂ ਸਤਿਗੁਰਾਂ ਦਾ ਦੀਵਾਨ ਹੈ, ਉਹਨਾਂ ਦਾ ਸੈਨਾਪਤੀ ਹੈ।
ਫਤਿਹ ਸ਼ਾਹ ਕਰ ਜੋਰ ਉਚਾਰਾ, ਹਮ ਪਰ ਕਰਿਓ ਯਦ ਕੀ ਉਪਕਾਰਾ।
ਅੱਗੋਂ ਰਾਜੇ ਫਤਿਹ ਸ਼ਾਹ ਨੇ ਹੱਥ ਜੋੜ ਕੇ ਆਖਿਆ, ਹਮ ਪਰ ਕਰਿਓ ਅਦ ਕਿਉ ਪਕਾਰਾ। ਹੇ ਦੀਵਾਨ ਜੀ, ਤੁਸੀਂ ਠੀਕ ਫਰਮਾਨ ਕਰ ਰਹੇ ਹੋ, ਸਤਿਗੁਰਾਂ ਨੇ ਬਹੁਤ ਹੀ ਜ਼ਿਆਦਾ ਮੇਰੇ ਉੱਤੇ ਵੱਡਾ ਉਪਕਾਰ ਕੀਤਾ।
ਸੇਵਕ ਸਦਾ ਗੁਰੂ ਕਰ ਕੇਰੇ, ਇਤੋ ਸੁਜਸ ਚਾਹਤ ਸੋ ਮੇਰੇ।
ਰਾਜਾ ਫਤਿਹ ਸ਼ਾਹ ਕਹਿੰਦਾ ਕਿ ਮੈਂ ਤੇ ਸਦੀਵੀ ਤੌਰ ਦੇ ਉੱਤੇ ਹੀ ਸਤਿਗੁਰਾਂ ਦਾ ਸੇਵਕ ਹਾਂ, ਉਹਨਾਂ ਦਾ ਦਾਸ ਹਾਂ। ਸਤਿਗੁਰਾਂ ਨੇ ਮੇਰੇ ਬਹੁਤੇ ਜ਼ਿਆਦਾ ਜਸ ਨੂੰ ਵਧਾਉਣ ਦੇ ਵਾਸਤੇ ਮੈਨੂੰ ਇੰਨਾ ਮਾਣ ਬਖਸ਼ਿਆ ਕਿ ਕੀਮਤੀ ਤੋਹਫੇ ਭੇਜੇ ਨੇ, ਇਸ ਤੋਂ ਇਲਾਵਾ ਤੁਹਾਨੂੰ ਸਾਰਿਆਂ ਨੂੰ ਭੇਜੇ।
ਇਤਿਆਦਿਕ ਕਹਿ ਆਪਸ ਮਹੀਆ, ਆਏ ਸਿਵਰ ਪਰ ਉਹ ਨਿਜ ਜਹੀਆ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਚੰਦ ਦੇ ਵਿੱਚ ਤੇ ਰਾਜੇ ਫਤਿਹ ਸ਼ਾਹ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਫਿਰ ਰਾਜੇ ਨੂੰ ਮਿਲਣ ਤੋਂ ਬਾਅਦ ਆ ਗਿਆ ਹੈ ਨੰਦ ਚੰਦ ਆਪਣੇ ਡੇਰੇ ਦੇ ਵਿੱਚ, ਜਿੱਥੇ ਕਿ ਬਾਗ ਦੇ ਵਿੱਚ ਡੇਰਾ ਲਾਇਆ ਸੀ।
ਨਿਤ ਪੂਪਤ ਸੇਵਾ ਕਰਵਾਵੇ, ਤ੍ਰਿਣ ਦਾਣਾ ਇਨ ਸਕਲ ਪੁਚਾਵੇ।
ਹੁਣ ਜਿਹੜਾ ਵਿਆਹ ਦਾ ਨਿਯਤ ਦਿਨ ਤੈਅ ਕੀਤਾ ਹੋਇਆ ਉਹਦੇ ਵਿੱਚ ਅਜੇ ਕੁਝ ਦਿਨ ਬਾਕੀ ਨੇ, ਭਾਵ ਕਿ ਅਜੇ ਵਿਆਹ ਦਾ ਦਿਨ ਨਹੀਂ ਆਇਆ, ਇਹ ਪਹਿਲਾਂ ਹੀ ਪਹੁੰਚ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਥੇ ਡੇਰਾ ਇਹਨਾਂ ਸਾਰਿਆਂ ਨੇ ਲਾਇਆ ਹੋਇਆ ਤੇ ਰੋਜ਼ ਪ੍ਰਤੀ ਦਿਨ ਰਾਜਾ ਬਹੁਤੀ ਜ਼ਿਆਦਾ ਇਹਨਾਂ ਸਾਰਿਆਂ ਦੀ ਸੇਵਾ ਕਰਵਾਉਂਦਾ ਹੈ। ਜਿਹੜੇ ਘੋੜੇ ਆਦਿਕ ਲੈ ਕੇ ਆਏ ਨੇ ਉਹਨਾਂ ਦੇ ਵਾਸਤੇ ਵੀ ਦਾਣਾ ਪੱਠਾ ਭੇਜਿਆ ਜਾਂਦਾ।
ਖਾਣ ਪਾਣ ਕਰ ਸਵਾਦ ਮਹਾਨੇ, ਨਿਸ ਦਿਨ ਬਣੇ ਰਹਿਤ ਸਭ ਦਾਨੇ।
ਕਵੀ ਜੀ ਲਿਖਦੇ ਨੇ ਕਿ ਖਾ ਪੀ ਕੇ ਸਵਾਦਮਈ ਪਕਵਾਨਾਂ ਨੂੰ ਤੇ ਫਿਰ ਸਾਵਧਾਨਤਾ ਦੇ ਨਾਲ ਆਪਣੇ ਡੇਰੇ ਦੇ ਵਿੱਚ ਲਗਾਤਾਰ ਹੁਸ਼ਿਆਰ ਰਹਿੰਦੇ।
ਫਤਿਹ ਸ਼ਾਹ ਨਿਤ ਪ੍ਰਤਿ ਸਤਕਾਰੀ, ਹਿਤ ਬਰਾਤ ਕੇ ਠਾਨ ਤਿਆਰੀ।
ਦੂਸਰੇ ਪਾਸੇ ਰਾਜਾ ਫਤਿਹ ਸ਼ਾਹ ਬਹੁਤ ਪ੍ਰੀਤ ਦੇ ਨਾਲ ਇਹਨਾਂ ਦਾ ਸਤਿਕਾਰ ਕਰਦਾ ਹੈ ਤੇ ਜਿਹੜੀ ਬਰਾਤ ਆਉਣ ਵਾਲੀ ਹੈ ਉਹਦੇ ਵਾਸਤੇ ਵੀ ਤਿਆਰੀ ਕਰਦਾ ਰਹਿੰਦਾ।
ਇਸ ਪ੍ਰਕਾਰ ਇਤ ਕੋ ਬਿਰਤਾਂਤ ਉਤ ਕੀ ਸੁਣੀਐ ਆਏ ਬਰਾਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਤੇ ਬਿਰਤਾਂਤ ਮੈਂ ਸ੍ਰੀ ਨਗਰ ਦਾ ਦੱਸਿਆ ਹੈ ਕਿ ਉੱਥੇ ਕੀ ਕੁਝ ਵਾਪਰ ਰਿਹਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੁਣ ਦੂਸਰੇ ਪਾਸੇ ਜਿਹੜੀ ਰਾਜੇ ਭੀਮ ਚੰਦ ਦੇ ਵੱਲੋਂ ਬਰਾਤ ਆਉਣੀ ਹੈ ਉਸ ਦੇ ਬਿਰਤਾਂਤ ਨੂੰ ਮੈਂ ਸੁਣਾਉਂਦਾ।
ਭੀਮ ਚੰਦ ਸਭ ਨਿਪਤ ਪਹਾਰੀ, ਮਿਲਿਓ ਮੇਲ ਜਹ ਕਹਤੇ ਪਾਰੀ।
ਹੁਣ ਇਸ ਤਰੀਕੇ ਦੇ ਨਾਲ ਲੜਕੀ ਵਾਲੇ ਦੇ ਘਰ ਦੇ ਵਿੱਚ ਵੀ ਤਿਆਰੀਆਂ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੜਕੇ ਵਾਲਾ ਜਿਹੜਾ ਰਾਜਾ ਭੀਮ ਚੰਦ ਹੈ ਉਹਦੇ ਵੱਲੋਂ ਵੀ ਪੂਰੀ ਤਿਆਰੀ ਹੋ ਰਹੀ ਹੈ। ਰਾਜੇ ਭੀਮ ਚੰਦ ਨੂੰ ਮਿਲਣ ਦੇ ਵਾਸਤੇ ਮੇਲ ਦੇ ਰੂਪ ਦੇ ਵਿੱਚ ਬਹੁਤੇ ਸਾਰੇ ਰਾਜੇ ਇਕੱਤਰ ਹੋ ਰਹੇ ਨੇ।
ਬਹੁ ਤਾਰਨ ਕੋ ਮਹੀਪਤ ਆਏ, ਨਿਜ ਨਿਜ ਦਲ ਸਕੇਲ ਕਰ ਲਿਆਏ।
ਆਮ ਤੌਰ ਤੇ ਇਹਨਾਂ ਨੂੰ 22 ਧਾਰ ਦੇ ਰਾਜੇ ਵੀ ਇਤਿਹਾਸ ਦੇ ਵਿੱਚ ਬਹੁਤ ਕਰਕੇ ਆਖਿਆ ਗਿਆ ਹੈ। ਧਾਰਾ ਦਾ ਮਤਲਬ ਹੁੰਦਾ ਹੈ ਕਿ ਨਦੀਆਂ ਆਦਿਕ ਦਾ ਵਹਿਣ। ਉਸ ਸਮੇਂ ਦੇ ਵਿੱਚ ਜਿਹੜੀਆਂ 22 ਨਹਿਰਾਂ ਤੇ ਨਦੀਆਂ ਨੇ ਉਹ ਵਗਿਆ ਕਰਦੀਆਂ ਸਨ ਇਹਨਾਂ ਪਹਾੜਾਂ ਦੇ ਵਿੱਚ, ਇਸੇ ਕਰਕੇ ਇਹਨਾਂ ਨੂੰ 22 ਧਾਰ ਦੇ ਜਾਂ 22 ਧਾਰਾਵਾਂ ਦੇ ਰਾਜੇ ਵੀ ਆਖਿਆ ਜਾਂਦਾ ਹੈ। ਵੱਖਰੀਆਂ ਵੱਖਰੀਆਂ ਰਿਆਸਤਾਂ ਸਨ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਇਹਨਾਂ ਰਿਆਸਤਾਂ ਦਾ ਵੱਖਰਾ ਵੱਖਰਾ ਵੇਰਵਾ ਉਹ ਗਿਣਤੀ ਕਰਕੇ ਦੱਸਦੇ ਨੇ ਕਿ ਕਿਹੜੀਆਂ ਕਿਹੜੀਆਂ ਉਸ ਵੇਲੇ ਰਿਆਸਤਾਂ ਸਨ। ਭਾਈ ਕਾਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਕਰਤਾ, ਉਹ ਲਿਖਦੇ ਨੇ ਚੰਬਾ, ਨੂਰਪੁਰ, ਗੁਲੇਰੀਆ, ਦਾਤਾਰਪੁਰ, ਸੀਬਾ, ਜਸਵਾਲ, ਕਾਂਗੜਾ, ਕੋਟਲੇਹਰ, ਮੰਡੀ, ਸੁਕੇਤ, ਕੁੱਲੂ, ਨਾਲਾਗੜ੍ਹ, ਬਸੌਲੀ, ਪੱਟੂ, ਮਾਨਕੋਟ, ਬਹਾਂਦਰ ਲਾਟਾ, ਜਸਰੋਟਾ, ਸਾਂਬਾ, ਚਨੇਰੀ, ਕਸ਼ਟਵਾਰ ਅਤੇ ਭੱਦਰਵਾਲ। ਇਹ ਜਿਹੜੀਆਂ 22 ਰਿਆਸਤਾਂ ਸਨ ਪਹਾੜੀ ਰਾਜਿਆਂ ਦੀਆਂ, ਇਸ ਤੋਂ ਬਾਅਦ ਸਮੇਂ ਦੇ ਨਾਲ ਇਹਨਾਂ ਕਈਆਂ ਦੇ ਜਿਹੜੇ ਨਾਮ ਨੇ ਉਹਨਾਂ ਦੇ ਵਿੱਚ ਤਬਦੀਲੀ ਵੀ ਹੋ ਗਈ। ਨਾਲਾਗੜ੍ਹ ਜਿਹੜੀ ਰਿਆਸਤ ਸੀ ਉਸ ਨੂੰ ਬਾਅਦ ਦੇ ਵਿੱਚ ਹੰਡੂਰ ਕਿਹਾ ਜਾਣ ਲੱਗਾ। ਇਸੇ ਤਰੀਕੇ ਦੇ ਨਾਲ ਜਿਹੜੀ ਚਨੇਰੀ ਸੀ ਇਹ ਵੀ ਅਲੋਪ ਹੋ ਗਈ, ਕਿਉਂਕਿ ਚਨੇਰੀ ਦਾ ਰਾਜਾ ਹੀ ਸੀ ਰਾਜਾ ਭੀਮ ਚੰਦ। ਪਹਿਲਾਂ ਉਸਦਾ ਨਾਮ ਚਨੇਰੀ ਸੀ, ਫਿਰ ਭੀਮ ਚੰਦ ਮਾਲਕ ਹੋਇਆ ਤੇ ਫਿਰ ਉਸੇ ਹੀ ਰਿਆਸਤ ਨੂੰ ਕਹਿਲੂਰ ਕਿਹਾ ਜਾਣ ਲੱਗਾ। ਅੱਜ ਕੱਲ ਉਸੇ ਹੀ ਕਹਿਲੂਰ ਰਿਆਸਤ ਨੂੰ ਬਿਲਾਸਪੁਰ ਆਖਿਆ ਜਾਂਦਾ, ਕਿਉਂਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਹੁਤੀ ਵਾਰੀ ਕਹਿਲੂਰ ਦਾ ਜ਼ਿਕਰ ਕੀਤਾ ਕਿ ਕਹਿਲੂਰ ਰਿਆਸਤ ਦਾ ਮਾਲਕ ਸੀ ਰਾਜਾ ਭੀਮ ਚੰਦ, ਪਰ ਉਹਦਾ ਵੀ ਨਾਮ ਫਿਰ ਤੋਂ ਬਦਲ ਗਿਆ। ਬਿਲਾਸਪੁਰ ਉਸੇ ਹੀ ਜਗ੍ਹਾ ਨੂੰ ਕਿਹਾ ਜਾਂਦਾ ਹੈ। ਅੱਜ ਕੱਲ ਬਿਲਾਸਪੁਰ ਸ਼ਹਿਰ ਬਹੁਤ ਜ਼ਿਆਦਾ ਮਸ਼ਹੂਰ ਵੀ ਹੈ, ਇਹ ਉਸੇ ਹੀ ਰਾਜੇ ਭੀਮ ਚੰਦ ਦੀ ਰਾਜਧਾਨੀ ਸੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ 22 ਧਾਰ ਦੇ ਰਾਜੇ ਇਸੇ ਕਰਕੇ ਇਹਨਾਂ ਨੂੰ ਆਖਿਆ ਜਾਂਦਾ ਸੀ। ਸਾਰੇ ਦੇ ਸਾਰੇ ਉਸ ਪਾਸੇ ਦੇ ਜਿੰਨੇ ਵੀ ਪਹਾੜੀ ਰਾਜੇ ਨੇ ਉਹ ਰਾਜੇ ਭੀਮ ਚੰਦ ਦੇ ਕੋਲ ਪਹੁੰਚੇ ਨੇ ਆਪੋ ਆਪਣੀ ਫੌਜ ਨੂੰ ਨਾਲ ਲੈ ਕੇ।
ਬਾਸਤਰ ਸ਼ਸਤਰ ਤੇ ਬਣ ਠਣ ਪਲੇ, ਆਣ ਆਣ ਚੋਂ ਦਿਸ਼ ਤੇ ਮਿਲੇ।
ਚੰਗੇ ਸੋਹਣਿਆਂ ਕੀਮਤੀ ਕੱਪੜਿਆਂ ਨੂੰ ਤੇ ਗਹਿਣਿਆਂ ਨੂੰ ਧਾਰਨ ਕਰਕੇ ਸਾਰੇ ਦੇ ਸਾਰੇ ਰਾਜੇ ਚਾਰੇ ਪਾਸਿਓਂ ਆਣ ਕੇ ਮਿਲੇ ਨੇ ਰਾਜੇ ਭੀਮ ਚੰਦ ਦੇ ਨਾਲ।
ਦਲ ਸਕੇਲ ਬਹੁ ਸ਼ਗਨ ਮਨਾਏ, ਗਣ ਨਾਰਨ ਤੇ ਗੀਤ ਗਵਾਏ।
ਇਸ ਤਰੀਕੇ ਦੇ ਨਾਲ ਬਹੁਤੀ ਸਾਰੀ ਸਾਰਿਆਂ ਰਾਜਿਆਂ ਦੀ ਫੌਜ ਇੱਕ ਜਗ੍ਹਾ ਦੇ ਉੱਤੇ ਇਕੱਠੀ ਹੋਈ ਹੈ। ਬਹੁਤੇ ਸਾਰੇ ਜਿਹੜੇ ਸ਼ਗਨਾਂ ਦੇ ਖੁਸ਼ੀਆਂ ਦੇ ਗੀਤ ਨੇ ਉਹਨਾਂ ਨੂੰ ਗਾਇਆ ਗਿਆ। ਔਰਤਾਂ ਨੇ ਬਹੁਤ ਸਾਰੇ ਸ਼ਗਨਾਂ ਦੇ ਗੀਤ ਗਾਏ।
ਵੱਡੀ ਬਰਾਤ ਜੋਰ ਕਰ ਚੜਿਓ, ਬਾਜੇ ਬਹੁ ਬਜਾਏ ਮੁੱਦ ਬੜਿਓ।
ਇਸ ਤਰੀਕੇ ਦੇ ਨਾਲ ਰਾਜੇ ਭੀਮ ਚੰਦ ਨੇ ਬਹੁਤ ਵੱਡੀ ਬਰਾਤ ਨੂੰ ਇਕੱਠਾ ਕੀਤਾ ਤੇ ਫਿਰ ਬਹੁਤ ਸਾਰੇ ਜਿਹੜੇ ਵਾਜੇ ਨੇ ਖੁਸ਼ੀ ਦੇ ਵਜਾਏ ਬਰਾਤ ਚੜਨ ਤੋਂ ਪਹਿਲਾਂ।
ਮੰਗਲ ਕਰਤੇ ਅਨਕ ਪ੍ਰਕਾਰਾ, ਉਲੰਘੇ ਪੰਥ ਬਿਖਮ ਸਮ ਸਾਰਾ।
ਕਹਿਲੂਰ ਤੋਂ ਭਾਵ ਕੇ ਬਿਲਾਸਪੁਰ ਤੋਂ ਚੱਲਿਆ ਹੈ ਰਾਜਾ ਭੀਮ ਚੰਦ, ਵੱਡੀ ਬਰਾਤ ਨੂੰ ਲੈ ਕੇ ਬੜੀ ਖੁਸ਼ੀ ਦੇ ਨਾਲ, ਬੜੀ ਉਮੰਗ ਦੇ ਨਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕ੍ਰਮ ਕ੍ਰਮ ਬਹੁਤਾ ਸਾਰਾ ਬਿਖੜਾ ਤੇ ਪੰਦਰਾਂ ਰਸਤਾ ਤੈਅ ਕੀਤਾ।
ਨਿਕਟ ਭਾਵ ਟੇਕੇ ਚੱਲ ਗਏ, ਕੋਸ ਦੋਸ ਤ੍ਰੈ ਉਤਰਤ ਪਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਰਸਤਾ ਜਾਣਾ ਸੀ ਸ੍ਰੀ ਨਗਰ ਦੇ ਵੱਲ ਉਹ ਪੌਂਟੇ ਸਾਹਿਬ ਦੇ ਲਾਗੋਂ ਦੇ ਹੀ ਲੰਘ ਕੇ ਜਾਂਦਾ ਸੀ। ਜਦੋਂ ਪੌਂਟਾ 2 ਕੋਹ ਦੀ ਦੂਰੀ ਦੇ ਉੱਤੇ ਰਹਿ ਗਿਆ ਤੇ ਫਿਰ ਸਾਰਿਆਂ ਨੇ ਉਸ ਜਗ੍ਹਾ ਦੇ ਉੱਤੇ ਦੂਰੀ ਦੇ ਉੱਤੇ ਡੇਰਾ ਲਾਇਆ।
ਸੰਧਿਆ ਸਮੇਂ ਨਿਕਟ ਜਬ ਡੇਰਾ, ਬਾਤ ਸੁਣੀ ਪ੍ਰਭ ਕੀ ਤੇ ਸਵੇਰਾ ਜਦੋਂ ਸ਼ਾਮਾਂ ਪਈਆਂ ਡੇਰਾ ਰਾਜੇ ਨੇ ਲਾਇਆ ਤੇ ਰਾਜੇ ਨੇ ਸੋਚਿਆ ਕਿ ਜਿਹੜੇ ਰਸਤੇ ਰਾਹੀਂ ਅਸੀਂ ਲੰਘ ਕੇ ਜਾਣਾ ਹੈ ਉਸੇ ਰਸਤੇ ਦੇ ਉੱਤੇ ਤੇ ਗੁਰੂ ਨੇ ਆਪਣਾ ਡੇਰਾ ਜਮਾਇਆ ਹੋਇਆ। ਪੰਥ ਪ੍ਰਾਤ ਕੋ ਜਿਸ ਥਲ ਗਵਨੂ ਉਤਰੇ ਤਹਾਂ ਸਦਲ ਬਲ ਪਵਨੂ। ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਡਰਿਆ, ਸੋਚਣ ਲੱਗਾ ਕਿ ਸ਼ਾਮਾਂ ਦੇ ਵੇਲੇ ਅਸੀਂ ਇੱਥੇ ਡੇਰਾ ਤੇ ਲਾ ਲਿਆ ਹੈ, ਪਰ ਜਦੋਂ ਸਵੇਰ ਦੇ ਵੇਲੇ ਅਸੀਂ ਪ੍ਰਸਥਾਨ ਕਰਾਂਗੇ ਤੇ ਉਹ ਜਿਹੜੇ ਰਸਤੇ ਰਾਹੀਂ ਅਸੀਂ ਲੰਘਣਾ ਹੈ ਉਸੇ ਹੀ ਰਸਤੇ ਦੇ ਕਿਨਾਰੇ ਦੇ ਉੱਤੇ ਸਦਲ ਬਲ ਪਵਨੂ ਭਾਵ ਕੇ ਦਲ ਦੇ ਸਹਿਤ ਬਲਕਾਰੀ ਗੁਰੂ ਦਾ ਡੇਰਾ ਹੈ ਜਿਹਦਾ ਮੇਰੇ ਨਾਲ ਵੱਡਾ ਵਿਰੋਧ ਹੈ। ਸੁਣ ਕਰ ਚਿਤ ਉਪਜੀ ਦੁਚਤਾਈ ਕਿਸ ਪ੍ਰਕਾਰ ਹਮ ਉਲੰਘ ਜਾਈ। ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਡਰਿਆ, ਮਨ ਦੇ ਵਿੱਚ ਦੁਚਿੱਤੀ ਪੈਦਾ ਹੋ ਗਈ ਹੈ ਕਿ ਇਸੇ ਰਸਤੇ ਰਾਹੀਂ ਲੰਘ ਕੇ ਜਾਣਾ ਤੇ ਰਸਤੇ ਦੇ ਉੱਤੇ ਵੈਰੀ ਦਾ ਡੇਰਾ ਹੈ। ਸੋਚਣ ਲੱਗਾ ਕਿ ਕਿਹੜੇ ਤਰੀਕੇ ਦੇ ਨਾਲ ਮੈਂ ਇਸ ਜਗ੍ਹਾ ਦੇ ਉੱਤੋਂ ਆਪਣੀ ਬਰਾਤ ਨੂੰ ਪਾਰ ਲੈ ਕੇ ਜਾਵਾਂਗਾ। ਇਸ ਤਰੀਕੇ ਦੇ ਨਾਲ ਰਾਜਾ ਭੀਮ ਚੰਦ ਬਿਲਾਸਪੁਰ ਤੋਂ ਚੱਲ ਪਿਆ ਹੈ, ਪਰ ਇਸ ਜਗ੍ਹਾ ਦੇ ਉੱਤੇ ਆਣ ਕੇ ਉਹਨੂੰ ਬਹੁਤ ਹੀ ਜ਼ਿਆਦਾ ਡਰ ਵਿਆਪ ਰਿਹਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਭੀਮ ਚੰਦ ਚੜ ਪਿਆ ਬਿਲਾਸਪੁਰੋਂ ਜੰਝ ਕਰਕੇ ਨਾਲ ਤਿਆਰ ਪਾਰੀ ਕਈ ਰਾਜੇ ਰਾਣੇ ਜੰਝ ਦੇ ਨਾਲ ਚੱਲੇ ਧੂਮ ਧਾਮ ਤੇ ਸ਼ੋਰ ਸ਼ਰਾਰ ਪਾਰੀ ਜਿਸ ਰਸਤੇ ਜੰਝ ਨੇ ਲੰਘਣਾ ਸੀ ਗੁਰਾਂ ਮੱਲਿਆ ਸੀ ਉਹ ਪਹਾੜ ਪਾਰੀ ਜਾਂਦਾ ਰਾਹ ਸੀ ਪੌਂਟੇ ਪਾਸ ਥੀ ਉਹ ਗੁਰਾਂ ਨਾਲ ਸੀ ਭੀਮੇ ਦੀ ਖਾਰ ਪਾਰੀ ਉਹਦੇ ਆਪਣੇ ਪਾਪ ਹੀ ਕੰਬ ਉੱਠੇ ਪਈ ਉਸ ਨੂੰ ਆਣ ਵਿਚਾਰ ਪਾਰੀ ਗੁਰੂ ਯੋਧਾ ਬਲੀ ਰਾਹ ਵਿੱਚ ਬੈਠਾ ਭੀਮਾ ਡਰਿਆ ਖੌਫ ਨੂੰ ਤਾਰ ਪਾਰੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਰਸਤਾ ਸਤਿਗੁਰਾਂ ਦੇ ਡੇਰੇ ਦੇ ਬਿਲਕੁਲ ਲਾਗੋਂ ਦੀ ਲੰਘਦਾ ਸੀ ਜਿੱਥੋਂ ਕਿ ਰਾਜੇ ਭੀਮ ਚੰਦ ਨੇ ਆਪਣੀ ਬਰਾਤ ਨੂੰ ਲੰਘਾ ਕੇ ਖੜਨਾ ਹੈ। ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਡਰਿਆ ਕਿ ਹੁਣ ਬਰਾਤ ਨੂੰ ਲੈ ਕੇ ਕਿਸ ਤਰ੍ਹਾਂ ਲਾਗੋਂ ਦੀ ਲੰਘਿਆ ਜਾਏਗਾ। ਹੇਤ ਮੰਤਰ ਕੇ ਸਕਲ ਬੁਲਾਏ ਭੀਮ ਚੰਦ ਡਿਗ ਗਿਰ ਪਤ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਲਾਹ ਕਰਨ ਦੇ ਵਾਸਤੇ ਫਿਰ ਸਾਰੇ ਜਿਹੜੇ ਰਾਜੇ ਨੇ ਉਹਨਾਂ ਨੂੰ ਰਾਜੇ ਭੀਮ ਚੰਦ ਨੇ ਆਪਣੇ ਕੋਲ ਬੁਲਾਇਆ। ਇੱਕ ਗੁਲੇਰੀਆ ਨਾਮ ਗੋਪਾਲ ਮੰਡੀ ਪਤ ਸੁਕੇਤ ਜਸ ਵਾਲ। ਇਹ ਸਾਰੇ ਜਿਹੜੇ ਰਾਜੇ ਨੇ ਜਿਹੜੇ ਕਿ ਇਕੱਠੇ ਹੋਏ ਨੇ ਰਾਜੇ ਭੀਮ ਚੰਦ ਦੇ ਵੱਲੋਂ, ਇਹਨਾਂ ਨੂੰ ਰਾਜੇ ਨੇ ਮੰਤਰ ਕਰਨ ਦੇ ਵਾਸਤੇ ਸਲਾਹ ਕਰਨ ਦੇ ਵਾਸਤੇ ਆਪਣੇ ਕੋਲ ਬੁਲਾਇਆ। ਕਵੀ ਜੀ ਜ਼ਿਕਰ ਕਰਦੇ ਨੇ ਇੱਕ ਗੁਲੇਰੀਆ ਨਾਮ ਗੋਪਾਲਾ। ਇਹਨਾਂ ਰਾਜਿਆਂ ਦੇ ਵਿੱਚ ਇੱਕ ਰਾਜਾ ਹੈ ਜਿਸ ਰਾਜੇ ਦਾ ਨਾਮ ਹੈ ਗੋਪਾਲ, ਜਿਹੜਾ ਕਿ ਗੁਲੇਰੀਏ ਰਿਆਸਤ ਦਾ ਮਾਲਕ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਮਾਫੀ ਚਾਹੁੰਦਾ, ਮੈਂ ਸਮੇਂ ਦਾ ਧਿਆਨ ਨਹੀਂ ਕਰ ਸਕਿਆ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਵਿਚਕ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ
जाहि कुल ते प्रगट होए ताहि कुल को नाम। पुन द्वादश गुरिंड को मेरी है परनाम। इक्को अंकार वाहिगुरु जी की फतेह। श्री भगवती जी सहाये पातशाही बारहवीं। प्रथम भगवती सिमर कै गुरु नानक लई ध्याए। फिर अंगद गुर ते अमरदास रामदास हुई सहाये। अर्जन हर गोबिंद नो सिमरो श्री हर राय। श्री हर कृष्ण जी ध्याईया जिस डिठिया सब दुख जाए। तेग बहादुर सिमरिया कर नौने दावे ताए। दसवें पातशाह श्री गुरु गोविंद सिंह जी सब थाई हुए जी सहाय। सतगुरु बालक सिंह जी सिमरिया जिन्हां ने धर्म दा मार्ग दिया बताए। अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरिया जिन्हां ने टुटी लई मिलाए। वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सुच सोत ते नाम बाणी दा प्रवाह दिता चलाए। सर्व कला समर्थ श्री सतगुरु जगजीत सिंह जी सिमरिया जिन्हां दी महिमा कही न जाए। हाजरा हजूर पहरे दे मालक श्री सतगुरु उदय सिंह जी सब थाई होना जी सहाय। गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे। हे सच्चे पातशाह जीओ असीं सदा ही भुलण हार हां। आप सदा ही बख्शिंद पिता हो दरो करो सिखी सिदक बख्शो। बेमुख होके ना मरिये पातशाह जी धरती ते धर्म रताओ। महामलेश दा नाश करो अपने संत खालसे दा प्रकाश करो। गऊ गरीब दे कष्ट नूं दूर करो। कुल सृष्टि आप जी दा पवित्र नाम जपे। किसे नूं दुख होवे ना श्री सतगुरु राम सिंह सच्चे पातशाह जी। साडी प्रार्थना है आप जी दे चरणा विच गरीब नवाज साडा धर्म बनिया रहे। सतगुरु सच्चे पातशाह जी आप जी दे पावन पवित्र इतिहास दी कथा हुई है जो पढ़िया है सुनिया है साड्या मना ते वसाउणा। जुगा पर्यंत इसे तरह आप जी दा जस गायन करदे रहिए। सतगुरु राम सिंह सच्चे पातशाह जी आप जी दी प्यारी साध संगत एकत्र होके आप जी दे पवित्र नाम दा सिमरन करन लगी है। आप जी दे दर्शना दे निमित दर्शना दी दात बख्शो। नाम दा रस बख्शो। मन बिरतिया नूं एकाग्रता बख्शो। ना विसरो ना विसारो रख लो बख्श लो दियो दीदार। श्री सतगुरु राम सिंह जी नाम चढ़दी कला आप जी दे पाणे सरबत दा भला।